मेडिकल सेंटर जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिप्स। साल के 365 दिन, जी हाँ 365 डेज खुला रहता है PNC मेडिकल सेंटर, जहां अर्जेंट केयर, ECG, स्टिचेस, कास्टिंग, एलर्जी टेस्ट और ब्लड लैब भी मौजूद है। BNC फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं। और तो और, काउंसलिंग सर्विसेज भी मौजूद। BNC मेडिकल सेंटर 2895690124।
770 AM दे प्यारे प्यारे श्रोतियो, मेरा जनी के डॉक्टर नरेंद्र रवि दा आप सब नु प्यार भरिया नमस्कार, सलाम अलैकुम ते सत श्री अकाल। जिवें कि तुहानू पता ही है कि असी हर इतवार नू शाम नू 4 बजे तों लैके 5 बजे तक, अते अज भाव सोमवार वाले दिन 3 बजे तों लैके 4 बजे तक माइंड एंड बॉडी प्रोग्राम लैके तुहाडी सेवा दे विच हाजिर हुंने आ। ये माइंड एंड बॉडी जिहड़ा प्रोग्राम है, ये BNC मेडिकल सेंटर दे सहयोग दे नाल, उन्हां दी ताबुन दे नाल असी पेश करदे आ। BNC मेडिकल सेंटर का मतलब की है? BNC जिस तरह कनेडा दे विच BC मशहूर है, ब्रिटिश कोलंबिया, ऐसी तरह ही ब्रैम्पटन दे विच BNC, ब्रैमली एंड कंट्री साइड, ये 2 रोड्स ने। एक नूं आपां ब्रैमली कहने आ ते दूजी नूं कंट्री साइड कहने आ। जिथे ब्रैमली ते कंट्री साइड मिलदियां ने, उस एग्जैक्ट इंटरसैक्शन दे उत्ते गैस स्टेशन है, ते उस गैस स्टेशन वाले प्लाजे दे अंदर ही ये साडा मेडिकल सेंटर है। इस मेडिकल सेंटर की खासियत यह है कि पहली बार अंडर द सेम रूफ वी आर प्रोवाइडिंग सो मैनी हैल्थ रिलेटेड इशूज, सो मैनी हैल्थ रिलेटेड सर्विसिज। इनिया सर्विसिज कित भी ना तुहानू ब्रैम्पटन च मिलनी है, ना मिसिसागा, ना इटोबिको, ना टोरंटो, कित नहीं मिलनी अंडर द सेम रूफ। जिस तरह मसलन आप कह सकते हैं कि फिजियोथैरेपी ते कैरोप्रैक्टर नाल हर तरह की सर्विसिज दिती जाती है। साढ़े कोल अर्जेंट केयर है, वॉक इन क्लीनिक है, फैमिली प्रैक्टिस चल रही है, 4 साढ़े कोल फैमिली डॉक्टर ने, 2 मेल ने, 2 फीमेल ने। ब्लड लैब भी साड़ी 7 दिन खुलती है, सवेरे 9 बजे खुल जाती है। काउंसलिंग दी सर्विस डॉक्टर फैनी देंदे ने, जिन्हां भैन भरावां नूं कोई स्ट्रैस की प्रॉब्लम है, एंगजायटी है, डिप्रैशन है, पैनिक अटैक हुंदे ने, सुइसाइडल विचार आउंदे ने, कोई असाल्ट दे केस फस गए, कोई डाइवोर्स का केस है, कोई भी केस है, स्कूल दे विच बुलिंग हुंदी है, एम्पलायर तुहानूं तंग करदा है, तुसीं प्रोफेसनल डॉक्टर फैनी तो काउंसलिंग लै सकदे हो। डॉक्टर फैनी इक पंजाबी डॉक्टर ने, जिहड़े कि हिंदी पंजाबी उर्दू बोलते हैं। खासियत यह है कि डॉक्टर फैनी अंटैरियो दे विच इको एक काउंसलिंग की सर्विस देंदे ने, इको एक डॉक्टर ने जिहड़े कि शी इज़ डॉक्टर इन मैडिसन MD ने, नाल नाल मास्टर इन काउंसलिंग है। सो जदों भी तुसी काउंसलिंग की सर्विस लैनी है, तुसी BNC मेडिकल सेंटर ते जाओ ते उत्थे जाके उन्हां नाल अपॉइंटमेंट बना सकदे हो। जे सीधा भी फोन करना, ओनली फॉर सीरीयस पेशेंट्स, या जिन्हें भी जदों मर्जी जी चाहे रात नूं फोन करता, इस तरह नहीं, ठीक टाइम ते शॉर्ट कॉल रखो, तुसीं सीधा भी फोन कर सकदे हो जां मैसेज छड्ड सकदे हो। फोन नंबर उन्हां दा हैगा 416-948-7744। सहारा काउंसलिंग उन्हां दा नाम है कंपनी दा। सहारा मीनस हैल्प करनी, काउंसलिंग करनी, भी वो अपने तरीके नाल काउंसलिंग करके तुहाडी वह हैल्प करदे ने, प्रोफेसनल ने। इस तों इलावा साडे कोले फार्मेसी भी है, जिहड़ी कि 365 दिन खुलदी है, ते कॉर्नर दे विच साडे कोल एनकां दी दुकान है, जिहनूं BNC विजन सेंटर कहिंदे आ। विजन दा मतलब है निगाह, है जी, पंजाबी च उहनूं एनकां दी दुकान कह सकदे हो। जे तुहानूं कोई अखां दी प्रॉब्लम है, हुण साडे कोल आई डॉक्टर तां नहीं है कोई, क्योंकि असीं अपनी एनकां दी दुकान नूं बंद करन जा रहे हां। मैं कई पिछले 2-3 हफ्तियां तों दसदा आ रहे हां कि कोई हैल्थ रीजन करके जां कोई पर्सन खून करके असीं इहनूं बंद कर रहे हां परमानेंट। हाँ, जे सानूं कोई वायर भी मिल गया, कोई चंगा जिहा फैमिली मैंबर मिल गया, तो उन्होंने असी हैंड ओवर भी कर देंगे, क्योंकि 2-3 बंदे सीरीयस ने, इस नूं लैण दे लई गलबात चल रही है। जो भी फाइनल होगी फिर असी उन्होंने टेक ओवर कर देंगे, तो साड़ी जिहड़ी क्लोजिंग डाउन सेल है वह बंद हो जूगी आटोमैटिकली। सो उहदे विच जिन्नियां भी एनकां पईआं ने, चाहे वह सन ग्लासिज ने, चाहे आई फ्रेम्स ने, आई फ्रेम जो ब्रैंडड भी ने तो नॉन ब्रैंडड भी ने, सनग्लासिज ब्रैंडड भी ने तो नॉन ब्रैंडड भी ने, असी कॉस्ट प्राइस के उत्ते जिनी साड़ी कीमत है वो उत्ते असी दे रहे हैं। प्राइस मैं हमेशा दसदा दूसरे रेडियो स्टेशन से भी दसिया प्राइस इस करके नहीं मैं दसदा क्योंकि आई डोंट वॉन्ट टू किल एनी बॉडीज बिजनेस साडे सारे भैन भरा ने आप एक समाज चो आए हाँ क्योंकि साड़ी मजबूरी असं बंद कर रहे हैं इस करके साडे प्राइस बहुत घट ने बहुत ज्यादा घट ने कॉस्ट ने ते जे असी प्राइस रेडियो ते दस दिए तो मतलब यह है कि असं दूजे बिजनेस का नुकसान करने की कोशिश करते हैं जिहड़ा कि कदे भी मेरे को पॉसीबल नहीं हो सकता क्योंकि असी एको समाज के साडे ही भैन भरा ने साडे ही बच्चे ने हाँ जिन्ना चिर असी बंद नहीं कर रहे जिन्ना चिर साढ़े को स्टोर हैगा तो असी साढ़े को कॉस्ट प्राइस से लै सकते हो साढ़े को ब्रांडेड सनग्लास ने जिमें कि अपने पंजाबी भरा पगों के लाने ली रेवन दियाँ ज्यादा एनक लाने ने रेवन एविएटर तो होर गुची प्राड़ा टॉम फोर्ड ऐसे तरह ही आई ग्लासिज ने तो वो कॉस्ट प्राइस से ने तो जिहड़ियां साडियां दूसरियां भी फ्रेम्स ने अडल्ट्स दे वह भी 100 दे 2 लगाए ने एक लै लो $60 लै लो पर यह मतलब इन भी वह घटिया ने जिहड़े 150, 200, 250 दे सी हुण मैनू नहीं पता सारियां उत्थे पए ने तुसीं चूज़ कर लो वह 100 दे 2 ने इस तरह बच्चों के असी 100 दे 4 लगाए ने पर क्योंकि हुण स्कूल खुल रहे ने सो इस करके असी लैंजिज़ ते फ्रेम जिहड़ा मर्जी चूज़ कर लो वह तकरीबन $80 का मेरे ख्याल अज उन्होंने कहा है कि एक फ्रेम लो चाहे दो लो 80 दे हिसाब नाल विच ही लैंस पा देंगे बिच ही फ्रेम पा देंगे तुम चूज कर लेने ने वैसे जो फ्रेम लेने ने 100 दे 4 ने क्योंकि बच्चे अक्सर तोड़ लेंगे सो तुम दो दो चार चार लै सकते हो जो भी कदम टुट गए फिर तुम आराम शीशे बदला सकते हो सो इस ऐसे तरह असं लैंजिज भी पाने सिंगल विजन देने बच्चों के ने सिंगल विजन दे बाई फोकल ने जिदे लाइन लगी होंगी है प्रोग्रेसिव ने कई ब्लू फिल्टर पाते हैं कई AR पाते जो भी कुछ पाने कॉस्ट प्राइस से पा रहे हैं पर मैं तुम्हें दसना चाहना भी साढ़े जे टाइमिंग्स ने तुसी नोट कर लो क्योंकि रोज़ सानू कोई ना कोई शिकायत मिलती है कि जदों वो लेट आउंदे ने मैं बार बार रेडियो ते दसदा भी असी सिर्फ मंडे ट्यूजडे वैनसडे ते थर्सडे चार दिन 5 घंटियां लई खोलदे हां 12 बजे तो लैके 5 बजे तक फ्राइडे असी बंद हुंदे हां शनिवार ते इतवार सैचरडे ते संडे 3 घंटियां लई खोलदे हां 11 to 2 तक सो ये साढ़े थोड़े जे टाइम ने ये टाइम के ही तुम आना जो तुम लैना जिनी छेती आ जाओगे तुम्हें चॉइस बैटर मिल जूगी क्योंकि असी होर तो नवी मंगाउनियां ने जो कुछ पीया उ असी तुम दे रहे हैं सो मैं दस दिना कि ब्रैमली तो कंट्री साइड की नुक्कर दे उत्ते है ब्रैमली तो कंट्री साइड उत्थे स्क्वेयर जिहड़ा हैगा सर्कल 7 का गैस स्टेशन है उस गैस स्टेशन वाले प्लाजे के पीज़ा स्टोर भी है पीज़ा भी बहुत वधिया बनता है डेंटिस्ट की भी दुकान के खूंजे के साडे वड्डे यूनिट ने अर्जेंट केयर है वो ही फिजियोथेरेपी है वो ही अपना फार्मेसी है वो ही ऑप्टिकल है सो ये ना भुल्यो भी कदे नेड़े तेड़े बिल्कुल तुहानू क्लीयर निशानी है कंट्री साइड तो ब्रैमली जिथे कटदी उत्थे गैस स्टेशन है क्योंकि पिछे भी गैस स्टेशन ने पर जिथे एग्जैक्ट ये कटदी है गैस स्टेशन उस गैस स्टेशन के बिच ही ये प्लाजा है सो उस प्लाजे चाहना है पर मैं फिर भी फोन नंबर दे दिना 2895690127 2895690127 0127 2895690127 तो दूसरा नंबर हैगा साडा 9057935866 905-793-5866 तो वैबसाइट पर भी जा सकते हो BNC विजन सेंटर पा लो BNC अर्जेंट केयर पा लो BNC मेडिकल सेंटर पा लो ही खोल के तुम पता लग जाऊ भी डिटेल है पर तुम प्रतख में प्रमाण की लड़ है सीधा आओ तो कार चको जिमें कि मैं अक्सर कहना कि आप कोई रक्षा करनी है ज कोई 3-व्हीलर मंगा ज कोई टैक्सी मंगानी है ये तो हरेक के घर कार है चाहे वह होंडा चाहे टोयटा है चाहे मर्सडी है चाहे BMW सब को कारा ने कारा चको ब्रैम्पटन के जो हस्पताल बनया वै नवा हस्पताल वह ब्रैमली के उत्ते बनया वै सो जो तुम ब्रैमली तो नॉर्थ में आने हो उत्थे कंट्री साइड कट दी है तो जो कंट्री साइड कट दो तो देखोगे गैस स्टेशन है तो गैस स्टेशन वाले प्लाजे पा लो तो साढ़े हो काफ़ी यूनिट्स ने एको ही गेट है तुम अंदर आ सकते हो यू नैवर मिस इट सो टाइमिंग का प्लीज़ ख्याल रख्या करो जो दूरों आने ना मैनू आप बड़ा महसूस होंगे भी हूँ कल भाई साहब आए थे वह अपने वाटरलू तो आए पर पहुंचे 5:30 वह तो कुदरती लकीली जो फार्मेसी उन्होंने दसा तो मेरा घर नज़दीक है तो उन्होंने चलो मैंने फोन करके बुला लिया असी एनक देती हैं सो टाइम का प्लीज़ ख्याल रख्या करो कि टाइम असी मंडे ट्यूजडे वैनसडे थर्सडे चार दिन 12 to 5 बजे तक खोलने हैं ਫਰਾਈਡੇ ਅਸੀਂ ਬੰਦ ਹੁੰਦੇ ਹਾਂ, ਸੈਚਰਡੇ ਸੰਡੇ ਸਿਰਫ 3 ਘੰਟਿਆਂ ਲਈ ਖੋਲ੍ਹਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਸੋ ਇਸ ਟਾਈਮ ਦੇ ਵਿੱਚ ਆ ਕੇ ਤੁਸੀਂ ਸੇਲ ਦਾ ਫਾਇਦਾ ਉਠਾ ਸਕਦੇ ਹੋ, ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ, ਤੁਸੀਂ ਕਾਫੀ ਪੈਸੇ ਆਪਣੇ ਬਚਾ ਸਕਦੇ ਹੋ। ਹੁਣ ਰਹਿ ਗਈ ਗੱਲ ਅੱਜ ਦੇ ਟੋਪਿਕ ਦੀ, ਅੱਜ ਦਾ ਆਪਾਂ ਟੋਪਿਕ ਇਹ ਗੱਲ ਕਰਾਂਗੇ ਵੀ ਅਕਸਰ ਲੋਕ ਸ਼ਿਕਾਇਤ ਕਰਦੇ ਨੇ ਵੀ ਜੇ ਪਰਮਾਤਮਾ ਨੇ ਦੁਨੀਆ ਬਣਾਈ ਹੈ ਅਤੇ ਜਦੋਂ ਉਹਨੇ ਦੁਨੀਆ ਬਣਾਈ ਹੈ ਸਾਰਾ ਕੁਛ ਏਕ ਨੂਰ ਤੇ ਸਭ ਜਾਗ ਉਪਜਿਆ, ਹਾਂਜੀ ਕਹਿੰਦੇ ਨੇ ਵੀ ਸਾਰੇ ਉਸਨੇ ਬਣਾਇਆ, ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਹਾਂਜੀ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਸੋ ਇਹਦਾ ਪਰਪਜ਼ ਇਹ ਆ ਵੀ ਜੇ ਪਰਮਾਤਮਾ ਨੇ ਸਾਰੀ ਦੁਨੀਆ ਬਣਾਈ ਹੈ ਤਾਂ ਫਿਰ ਇਸ ਦੁਨੀਆ ਦੇ ਵਿੱਚ ਕੁਛ ਲੋਕ ਅਮੀਰ ਨੇ, ਕੁਛ ਗਰੀਬ ਨੇ, ਕੁਛ ਕੁਛ ਸੁਖੀ ਨੇ, ਕੁਛ ਦੁਖੀ ਨੇ, ਕਿਉਂ ਹੈ? ਜਦੋਂ ਬਣਾਈ ਸੀ ਪਰਮਾਤਮਾ ਨੇ ਦੁਨੀਆ ਫਿਰ ਦੁੱਖ ਦੁੱਖ ਜੇ ਕਾਹਦੇ ਲਈ ਪਾਤੇ ਵਿੱਚ, ਅਤੇ ਗਰੀਬੀ ਕਿਉਂ ਦੇ ਦੀ, ਸਾਰਿਆਂ ਨੂੰ ਅਮੀਰ ਕਿਉਂ ਨਹੀਂ ਬਣਾਇਆ ਅਤੇ ਸਾਰਿਆਂ ਨੂੰ ਖੁਸ਼ ਕਿਉਂ ਨਹੀਂ ਰੱਖਿਆ? ਇਹ ਅਕਸਰ ਸਵਾਲ ਕਹਿੰਦੇ ਨੇ, ਕਿਉਂਕਿ ਸਾਡੀਆਂ ਸ਼ਿਕਾਇਤਾਂ ਰਹਿੰਦੀਆਂ ਨੇ। ਅਸੀਂ ਜਿੰਨਾ ਮਰਜ਼ੀ ਦੁਨੀਆ 'ਚ ਕੰਮ ਕਰ ਲਈਏ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਈਏ, ਕਦੇ ਅਸੀਂ ਖੁਸ਼ ਨਹੀਂ ਹੁੰਦੇ, ਸ਼ਿਕਾਇਤ ਤਾਂ ਰਹਿੰਦੀ ਰਹਿੰਦੀ ਹੈ। ਜਦੋਂ ਆਪਾਂ ਦੇਖ ਲਓ ਕੈਨੇਡਾ 'ਚ ਆਏ ਸੀਗੇ, ਆਪਾਂ ਕਹਿੰਦੇ ਸੀ ਕੋਈ ਚਲੋ ਛੋਟਾ ਜਿਹਾ ਅਪਾਰਟਮੈਂਟ ਹੀ ਕਿਰਾਏ 'ਤੇ ਮਿਲ ਜੇ, ਜਦੋਂ ਉਹ ਮਿਲ ਗਿਆ ਫਿਰ ਕਹਿੰਦੇ ਨਹੀਂ ਟਾਊਨ ਹਾਊਸ ਹੀ ਮਿਲ ਜੇ, ਜਦੋਂ ਉਹ ਮਿਲ ਗਿਆ ਫਿਰ ਸੈਮੀ ਚਾਹੀਦਾ, ਫਿਰ ਡਿਟੈਚ ਚਾਹੀਦਾ, ਫਿਰ 2000 ਦਾ, ਫਿਰ 4000 ਸਕੁਅਰ ਫੁੱਟ ਫਾਰਮ ਹਾਊਸ, ਕਦੇ ਸਾਡੀ ਤ੍ਰਿਸ਼ਨਾ ਨਹੀਂ ਭਰਦੀ। ਹਾਂਜੀ ਜੇ ਪਹਿਲਾਂ $10 ਦੀ ਜੋਬ ਕਰਦੇ ਸੀ ਫੈਕਟਰੀ 'ਚ, ਅਤੇ ਫਿਰ ਟੈਕਸੀ ਚਲਾਉਣ ਲੱਗ ਗਏ, ਫਿਰ ਟੈਕਸੀ ਚਲਾਉਣ ਲੱਗ ਗਏ, ਫਿਰ ਟਰੱਕ ਚਲਾਉਣ ਲੱਗ ਗਏ, 18-18 ਘੰਟੇ 20-20 ਘੰਟੇ ਟਰੱਕ 'ਚ ਰਹਿੰਦੇ ਹਾਂ, ਫਿਰ ਵੀ ਕਿੰਨੇ ਪੈਸੇ ਕਮਾਉਂਦੇ ਹਾਂ, ਫਿਰ ਵੀ ਅਸੀਂ ਦੁਖੀ ਹਾਂ, ਬੱਚਿਆਂ ਦੀ ਨਹੀਂ ਬਣਦੀ, ਬੱਚੇ ਕਲੱਬਾਂ 'ਚ ਜਾਂਦੇ ਨੇ, ਕੋਈ ਡਰੱਗਿਸਟ ਹੋ ਗਿਆ, ਕੋਈ ਕੁਛ ਹੋ ਗਿਆ, ਅਸੀਂ ਦੁਖੀ ਹਾਂ। ਜਿਵੇਂ ਕਿ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਦੁਖੀਆ ਸਭ ਸੰਸਾਰ, ਉਹਨਾਂ ਨੂੰ ਪੁੱਛਿਆ ਵੀ ਕੋਈ ਇਹਦਾ ਮਤਲਬ ਦੁਨੀਆ 'ਚ ਕੋਈ ਸੁਖੀ ਵੀ ਨਹੀਂ? ਇਹ ਨਹੀਂ ਗੱਲ ਵੀ ਕੋਈ ਸੁਖੀ ਨਹੀਂ ਹੈ, ਸੁਖੀ ਹੈਗੇ ਬਹੁਤ ਘੱਟ ਹੁੰਦੇ ਨੇ। ਸੋ ਸੁਖੀ ਆ ਜੋ ਨਾਮ ਉਧਾਰ, ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਵੈ, ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ, ਕਿਉਂਕਿ ਉੱਥੋਂ ਹੀ ਅਸੀਂ ਆਏ ਹਾਂ, ਉਹਨੇ ਹੀ ਪੈਦਾ ਕੀਤਾ। ਹੁਣ ਇਹ ਨਹੀਂ ਆਪਾਂ ਕਹਿੰਦੇ ਵੀ ਪਰਮਾਤਮਾ ਗਏ, ਪਰਮਾਤਮਾ ਇੱਕ ਉਹ ਤਾਕਤ ਦਾ ਨਾਂ ਹੈ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤੀ ਹੈ, ਜਿਹੜੀ ਕਣ ਕਣ ਦੇ ਵਿੱਚ ਵਿਰਾਜਮਾਨ ਹੈ। ਜਦੋਂ ਅਸੀਂ ਪਰਮਾਤਮਾ ਦੇ ਲੜ ਲੱਗ ਜਾਂਦੇ ਹਾਂ, ਜਿਵੇਂ ਉਹ ਚੱਕੀ ਹੁੰਦੀ ਹੈ ਨਾ, ਚੱਕੀ ਦੇ ਵਿੱਚ ਪੁਰਾਣੇ ਜ਼ਮਾਨੇ 'ਚ ਜਦੋਂ ਆਟਾ ਪੀਸਦੇ ਹੁੰਦੇ ਸੀ, ਚੱਕੀ ਦੇ ਵਿੱਚ ਮੁੱਠੀਆਂ ਭਰ ਭਰ ਕੇ ਕਣਕ ਪਾਉਂਦੇ ਸੀਗੇ, ਅਤੇ 2 ਪੱਥਰਾਂ ਦੇ ਪੁੜਾਂ ਨੂੰ ਜੋੜਦੇ ਸੀਗੇ, ਅਤੇ ਜਿਹੜੇ ਵੀ ਕਣਕ ਦੇ ਦਾਣੇ ਉਹ ਪੁੜਾਂ ਦੇ ਵਿਚਾਲੇ ਜਾਂਦੇ ਸੀ ਉਹਦਾ ਆਟਾ ਬਣ ਜਾਂਦਾ ਸੀ, ਅਤੇ ਜਿਹੜੇ ਉਹ ਕਿੱਲੀ ਨਾਲ ਲੱਗੇ ਰਹਿੰਦੇ ਸੀ ਉਹ ਦਾਣੇ ਸਾਫ਼ ਰਹਿ ਜਾਂਦੇ ਸੀ। ਇਸੇ ਤਰ੍ਹਾਂ ਜਿਹੜੇ ਬੰਦੇ ਪਰਮਾਤਮਾ ਦਾ ਪਰਮਾਤਮਾ ਦੇ ਲੜ ਲੱਗਦੇ ਨੇ, ਭਜਨ ਸਿਮਰਨ ਪਾਠ ਕਰਦੇ ਨੇ, ਹਾਂਜੀ ਕਿਸੇ ਦਾ ਵੀ ਕਰੋ ਪਾਠ, ਪਰਮਾਤਮਾ ਘੰਟੀ ਤਾਂ ਖੜਕੂਗੀ। ਇਹ ਜਿਹੜੀ ਕੁਰਸੀ ਆ, ਜਿਵੇਂ ਆਪਣੇ ਸ਼ਹਿਰ ਦੇ ਵਿੱਚ DC ਹੁੰਦਾ, DC ਦੀ ਕੁਰਸੀ 'ਤੇ ਕਦੇ ਸਰ ਕਦੇ ਕੋਈ ਰਾਮ ਸਿੰਘ ਬਹਿ ਜਾਂਦਾ, ਕਦੇ ਕੋਈ ਕ੍ਰਿਸ਼ਨ ਲਾਲ ਬਹਿ ਜਾਂਦਾ, ਕਿਤੇ ਕਿਸੇ ਹਰਭਜਨ ਸਿੰਘ ਬਹਿ ਜਾਂਦਾ, ਕਦੇ ਰੁਲਦੀਆ ਰਾਮ ਬਹਿ ਜਾਂਦਾ। ਗੱਲ ਉਹਦੀ ਨਹੀਂ ਹੈ ਬੰਦੇ ਦੀ, ਵੈਲਿਊ ਕੁਰਸੀ ਦੀ ਆ, ਕੁਰਸੀ 'ਤੇ ਆ ਕੇ ਬੰਦੇ ਬਦਲਦੇ ਰਹਿੰਦੇ ਨੇ, ਪਾਵਰ ਉਹ ਕੁਰਸੀ ਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਵੀ ਸਦੀਆਂ ਤੋਂ ਜਦੋਂ ਦੀ ਇਹ ਸ੍ਰਿਸ਼ਟੀ ਬਣੀ ਹੈ, ਜਿਹੜੇ ਵੀ ਸੰਤ ਪੀਰ ਪੈਗੰਬਰ ਰਿਸ਼ੀ ਮੁਨੀ ਜੋ ਵੀ ਆਏ, ਉਹਨਾਂ ਨੇ ਕਿਉਂਕਿ ਆਪਣੇ ਜਿਹੜੀ ਆਤਮਾ ਹੈ ਉਹਨੂੰ ਪਰਮਾਤਮਾ ਦੇ ਨਾਲ ਮਿਲਾ ਲਿਆ ਸੀ, ਮਿਹਨਤ ਕੀਤੀ ਸੀ। ਦੇਖੋ ਨਾ, ਜਿਹੜਾ ਗਿਆਨ ਹੈ ਉਹ 2 ਤਰ੍ਹਾਂ ਦਾ, ਇੱਕ ਬਾਹਰੀ ਗਿਆਨ ਹੈ, ਇੱਕ ਅੰਦਰਲਾ ਗਿਆਨ ਹੈ। ਜਿਹੜੀ ਬਾਹਰਲਾ ਗਿਆਨ ਹੈ, ਜਦੋਂ ਅਸੀਂ ਬਾਹਰ ਜਾ ਕੇ ਸਕੂਲਾਂ 'ਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਮਿਹਨਤ ਕਰਦੇ ਹਾਂ, ਕਈ ਬੱਚੇ ਜਿਹੜੀ ਦੁਨੀਆ ਦੇ ਹੁੰਦੇ ਨੇ ਉਹ ਕੋਈ 5ਵੀਂ ਤੋਂ ਬਾਅਦ ਸਕੂਲ ਹੀ ਨਹੀਂ ਜਾਂਦੇ, ਕਈ ਇੰਡੀਆ 'ਚ ਟੋਟਲੀ ਅਨਪੜ੍ਹ ਰੂੜਾ ਨਹੀਂ ਪਾਉਣਾ ਹੁੰਦਾ, ਕੋਈ 8ਵੀਂ ਪਾਸ ਹੋ ਜਾਂਦਾ, ਕੋਈ ਗ੍ਰੇਡ 12 ਕਰ ਲੈਂਦਾ, ਕੋਈ ਲਾ BA ਕਰ ਲੈਂਦਾ, ਕੋਈ MA ਕਰ ਲੈਂਦਾ, ਕੋਈ ਲਾ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ, ਕੋਈ ਜੱਜ ਬਣ ਜਾਂਦਾ। ਇਹ ਸਾਰੀਆਂ ਮਿਹਨਤ ਬਾਹਰ ਨਹੀਂ, ਜਿੰਨੀ ਜਿੰਨੀ ਅਸੀਂ ਬਾਹਰ ਮਿਹਨਤ ਕਰੀ ਜਾਂਦੇ ਹਾਂ ਉਹਦੇ ਨਾਲ ਗਿਆਨ ਹੋਈ ਜਾਂਦਾ ਬਾਹਰਲਾ, ਅਤੇ ਉਹਦੇ ਨਾਲ ਸਾਡੀ ਵੈਲਿਊ ਵੀ ਵਧੀ ਜਾਂਦੀ ਹੈ। ਪਰ ਦੂਸਰੇ ਪਾਸੇ ਸਾਡਾ ਗਿਆਨ ਅੰਦਰਲਾ ਵੀ ਹੈ, ਬੇਸ਼ੱਕ ਬਾਹਰ ਦੀਆਂ ਡਿਗਰੀਆਂ ਦੀ ਬੜੀ ਵੈਲਿਊ ਹੈ, ਪਰ ਨਾਲ ਨਾਲ ਉਹਦੇ ਵਿੱਚ ਅੰਦਰਲਾ ਗਿਆਨ ਵੀ, ਅੰਦਰਲੇ ਗੁਣ ਵੀ ਹੋਣੇ ਜ਼ਰੂਰੀ ਨੇ। ਜੇ ਇੱਕ ਡਾਕਟਰ ਬਣ ਗਿਆ ਬੜੀ ਵਧੀਆ, ਬਹੁਤ ਟੌਪ ਦੀ ਉਹਦੇ ਕੋਲ ਡਿਗਰੀ ਹੈ, ਬੜਾ ਲੋਕਾਂ ਦਾ ਫਾਇਦਾ ਕਰ ਸਕਦਾ, ਪਰ ਜੇ ਉਹੀ ਕੱਢ ਕੇ ਕਿਡਨੀਆਂ ਵੇਚਣੀਆਂ ਸ਼ੁਰੂ ਕਰ ਦੇ, ਗੁਰਦੇ ਕੱਢ ਕੇ ਵੇਚਣ ਲੱਗ ਜਾਵੇ, ਤਾਂ ਉਹਦੇ ਫਿਰ ਬਾਹਰਲੇ ਗਿਆਨ ਦਾ ਕੀ ਫਾਇਦਾ ਹੋਇਆ, ਕਿਉਂਕਿ ਅੰਦਰ ਤਾਂ ਉਹ ਉਲਟ ਚੱਲ ਰਿਹਾ ਕੰਮ। ਸੋ ਜਦੋਂ ਅਸੀਂ ਅੰਦਰ ਵੀ ਆਪਣੀ ਤਰੱਕੀ ਕਰਦੇ ਹਾਂ ਉਹਦੇ ਲਈ ਵੀ ਮਿਹਨਤ ਕਰਨੀ ਪੈਣੀ ਹੈ। ਅਸੀਂ ਗੱਲਾਂ ਬਾਤਾਂ, ਜੇ ਅਸੀਂ ਦੇਖੋ ਨਾ ਸਕੂਲ ਦੇ ਵਿੱਚ ਰੋਜ਼ ਗੱਲਾਂ ਬਾਤਾਂ ਕਰੀਏ ਵੀ ਉਹ ਫਲਾਣਾ ਸਕੂਲ ਵਧੀਆ, ਉਹ ਫਲਾਣਾ ਟੀਚਰ ਵਧੀਆ, ਫਲਾਣੀ ਕਿਤਾਬ ਵਧੀਆ, ਮਿਹਨਤ ਕਰੀਏ ਨਾ, ਪੜ੍ਹੀਏ ਹੈ ਨਾ, ਬੈਠੀਏ ਹੈ ਨਾ, ਸਕੂਲ 'ਚ ਜਾਈਏ ਹੈ ਨਾ, ਅਤੇ ਫਿਰ ਸਾਡੇ ਕੋਲ ਡਿਗਰੀਆਂ ਦਾ ਗਿਆਨ ਵੀ ਝੂਠਾ ਹੀ ਹੋਊਗਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰਲਾ ਗਿਆਨ ਕਰਨਾ, ਉਹ ਅਸੀਂ ਗੱਲਾਂ ਬਾਤਾਂ ਹੀ ਕਰਦੇ ਹਾਂ, ਕਿਉਂਕਿ ਉੱਥੇ ਸਵਾਦ ਸਾਡਾ ਫਿੱਕਾ। ਜਿਸ ਤਰ੍ਹਾਂ ਕਹਿੰਦੇ ਨੇ ਨਾ ਵੀ ਜੇ ਆਪਾਂ ਵਿਆਹ 'ਚ ਜਾਈਏ ਅਤੇ ਉੱਥੇ ਕਿ ਭਾਂਤ ਭਾਂਤ ਦੀਆਂ ਚੀਜ਼ਾਂ ਰੱਖੀਆਂ ਹੁੰਦੀਆਂ, ਕਦੇ ਰਸਗੁੱਲੇ ਰੱਖੇ ਹੁੰਦੇ ਨੇ, ਕਦੇ ਗੁਲਾਬ ਜਾਮਣਾਂ ਰੱਖੀਆਂ ਹੁੰਦੀਆਂ, ਕਦੇ ਬਰਫੀ ਰੱਖੀ ਹੁੰਦੀ ਆ, ਕਦੇ ਸਮੋਸੇ ਰੱਖੇ ਹੁੰਦੇ ਨੇ, ਕੋਈ ਪਕੌੜੇ ਰੱਖੇ ਹੁੰਦੇ ਨੇ, ਹਾਂਜੀ ਉਹਦੇ ਜੇ ਛੋਲੇ ਵੀ ਰੱਖ ਦੇਣ, ਹਾਲਾਂਕਿ ਛੋਲਿਆਂ ਦਾ ਸਭ ਤੋਂ ਵਧੀਆ ਫਾਇਦਾ, ਕਿਉਂਕਿ ਜਿਹਨਾਂ ਬੰਦਿਆਂ ਨੂੰ ਸ਼ੂਗਰ ਹੋਈ ਵੀ ਆ ਉਹਨਾਂ ਨੂੰ ਛੋਲੇ ਖਾਣੇ ਚਾਹੀਦੇ ਨੇ, ਪਰ ਅਸੀਂ ਕਦੇ ਨਹੀਂ ਖਾਂਦੇ, ਭੱਜ ਗਏ ਆ ਕੇ ਰਸਗੁੱਲੇ 'ਤੇ ਸਾਡਾ ਹੱਥ ਜਾਂਦਾ, ਉਂਗਲਾਂ ਜਾਂਦੀਆਂ। ਸੋ ਇਸੇ ਤਰ੍ਹਾਂ ਸਾਨੂੰ ਸਵਾਦ ਪਿਆ ਵੈ, ਸਵਾਦ ਜਿਹੜਾ ਹੈਗਾ ਉਹ ਬਾਹਰਲੀਆਂ ਗੱਲਾਂ ਦਾ, ਮੂਵੀ ਦੇਖਣੀ ਫਸਟ ਕਲੋ ਭਾਗਵਾਨ ਆਉਂਦੀ ਹੋਵੇ ਉਹਦੀ ਕੀ ਨਾ ਆਪਣਾ ਅਮਿਤਾਭ ਬੱਚਨ ਦੀ ਨੀਂਦ ਆਪ ਹੀ ਉੱਡ ਜਾਂਦੀ ਆ। ਹਾਂਜੀ ਕੋਈ ਹੋਰ ਪੁੱਠੀ ਸਿੱਧੀ ਸਲਮਾਨ ਖਾਨ ਦੀ ਕੋਈ ਮੂਵੀ ਆ ਜੇ ਪਾਇਓ ਜੀ ਮੈਨੇ ਰਾਮ ਰਤਨ ਦਨ ਪਾਇਆ ਉਹਦੀ ਨੀਂਦ ਉੱਡ ਜਾਂਦੀ ਹੈ। ਪਰ ਜੇ ਪਾਠ 'ਤੇ ਬੈਠਣਾ ਵੀ ਉਹਦੀ ਚੂੜੀ ਨਾਲ ਘੜੀ ਦੇਖਦੇ ਹਾਂ ਵੀ ਹਾਲੇ ਤਾਂ 5 ਮਿੰਟ ਹੀ ਹੋਏ ਨੇ ਕਿਉਂਕਿ ਸਵਾਦ ਫਿੱਕਾ। ਪਰ ਉਹਦੇ ਜਿਹੜਾ ਆਨੰਦ ਬਾਹਰਲਾ ਨਾ ਰਸਗੁੱਲੇ ਨੁਕਸਾਨ ਕਰਦੇ ਨੇ ਕਿਉਂਕਿ ਟੈਂਪਰੇਰੀ ਦਾ ਸਵਾਦ ਹੈ ਜੀ। ਮੂਵੀਆਂ ਦੇਖ ਕੇ ਟੈਂਪਰੇਰੀ ਸਵਾਦ ਆਨੰਦ ਆਉਂਦਾ, ਉਹਦੇ ਨੁਕਸਾਨ ਵੀ ਹੁੰਦੇ ਨੇ ਵੀ ਕੋਈ ਮੂਵੀ ਦੇਖਦੇ ਰਹੇ ਨਾ ਸਵੇਰੇ ਕੰਮ 'ਤੇ ਜਾਣਾ ਉਹ ਲੇਟ ਜਾਂਦੇ ਉਹਦੇ ਕਈ ਵਾਰੀ ਜਾਓ ਅਤੇ ਜਿਹੜਾ ਇੰਪਲਾਇਰ ਆ ਘਰ ਵੀ ਭੇਜ ਦਿੰਦਾ। ਪਰ ਜਿਹੜੇ ਛੋਲੇ ਨੇ ਇਹ ਲੱਗਦੇ ਫਿੱਕੇ ਨੇ ਬੇਸਵਾਦ ਨੇ ਤਾਂ ਫਾਇਦਾ ਵੀ ਹੁੰਦਾ, ਸ਼ੂਗਰ ਬਿਮਾਰੀਆਂ ਨੂੰ ਕੰਟਰੋਲ ਕਰਦੇ ਨੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪਾਠ ਕਰਦੇ ਹਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਬੇਸ਼ੱਕ ਸਾਨੂੰ ਫਿੱਕੇ ਲੱਗਦੇ ਨੇ ਪਰ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ, ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜਦੋਂ ਬੰਦਾ ਅੰਦਰ ਜੁੜਦੇ ਹਾਂ। ਦੇਖੋ ਨਾ ਮਾਲੀ ਹੈ, ਮਾਲੀ ਤੋਂ ਹੀ ਕੁਝ ਸਿੱਖ ਲਈਏ ਵੀ ਜਿਹੜਾ ਮਾਲੀ ਉਹ ਸਵੇਰੇ ਸਵੇਰੇ ਉੱਠ ਕੇ ਪਾਣੀ ਲਾਉਂਦਾ, ਜਦੋਂ ਪਾਣੀ ਲਾਉਂਦਾ ਤਾਂ ਜਿਹੜੇ ਬੂਟੇ ਹੁੰਦੇ ਨੇ ਫਲ ਹੁੰਦੇ ਨੇ ਜਾਂ ਫੁੱਲ ਹੁੰਦੇ ਨੇ ਉਹਨਾਂ ਦੇ ਦੇਖੋ ਕਿੰਨੀ ਰੌਣਕ ਆ ਜਾਂਦੀ ਆ, ਕਿੰਨੇ ਖਿੜਦੇ ਨੇ, ਕਿੰਨੇ ਵੱਧਦੇ ਫੁੱਲਦੇ ਨੇ ਪਾਣੀ ਲਾਉਣ ਨਾਲ। ਪਾਣੀ ਤਾਂ ਦੁਪਹਿਰੇ ਲਾ ਦੇ, ਸ਼ਾਮ ਨੂੰ ਲਾ ਦੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਪਾਣੀ ਦਾ ਫਾਇਦਾ ਹੀ ਹੈ, ਪਰ ਸਵੇਰੇ ਸਵੇਰੇ ਜ਼ਿਆਦਾ ਫਾਇਦਾ। ਇਸੇ ਤਰ੍ਹਾਂ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਉਹਨੂੰ ਮਾਲਕ ਨੂੰ ਯਾਦ ਕਰਦੇ ਹਾਂ, ਉਹਦੇ ਲਈ ਟਾਈਮ ਕਰਦੇ ਹਾਂ 2 ਘੰਟੇ 2.5 ਘੰਟੇ 3 ਘੰਟੇ ਜਿੰਨਾ ਮਰਜ਼ੀ ਕੱਢੀ ਚਲੋ ਟਾਈਮ। ਹਾਂਜੀ ਮੈਂ ਤਾਂ ਨਹੀਂ ਕਹਿੰਦਾ ਵੀ ਤੁਸੀਂ ਦੁਨੀਆਂ 'ਚ ਨਾ ਰਹੋ, ਤੁਸੀਂ ਆਪਣੇ ਬੱਚਿਆਂ ਨਾਲ ਵੀ ਖੇਡੋ, ਕੰਮ 'ਤੇ ਵੀ ਜਾਓ, ਟੀਵੀ ਵੀ ਦੇਖੋ, ਸਾਰਾ ਕੁਝ, ਪਰ ਆਹ ਵੀ ਤਾਂ ਕੰਮ ਕਰੋ ਨਾ। ਇੱਧਰ ਸਾਨੂੰ ਟਾਈਮ ਨਹੀਂ ਮਿਲਦਾ, ਜੇ ਇੰਪਲਾਇਰ ਕਹਿੰਦੇ ਵੀ ਭਾਈ ਸਾਹਿਬ ਕੱਲ੍ਹ ਨੂੰ ਤੁਸੀਂ 5 ਵਜੇ ਆਉਣਾ, ਓਵਰ ਟਾਈਮ ਮਿਲੂਗਾ ਸਾਡੇ, ਅਸੀਂ ਫੱਟ ਪਹੁੰਚ ਜਾਂਦੇ, 10 ਮਿੰਟ ਪਹਿਲਾਂ ਪਹੁੰਚ ਜਾਂਦੇ ਹਾਂ। ਪਰ ਇੱਥੇ ਜਿਹਨੇ ਸਭ ਕੁਛ ਹੀ ਦੇਣਾ ਸਾਡੀ ਜ਼ਿੰਦਗੀ ਦੇ ਵਿੱਚ, ਉਹਦੇ ਲਈ ਅਸੀਂ ਪਿੱਠ ਕੀਤੀ ਹੋਈ ਹੈ, ਇਸੇ ਕਰਕੇ ਸਾਨੂੰ ਪ੍ਰੋਬਲਮ ਆ ਰਹੀਆਂ ਨੇ। ਹਾਂਜੀ ਸੋ ਹਮੇਸ਼ਾ ਕੋਸ਼ਿਸ਼ ਕਰੋ, ਜਿਵੇਂ ਹੁਣ ਇੱਕ ਵਾਰ ਕ੍ਰਿਸ਼ਨ ਭਗਵਾਨ ਕ੍ਰਿਸ਼ਨ ਨੂੰ ਅਰਜਨ ਜੀ ਨੇ ਪੁੱਛਿਆ ਸੀ ਗੀਤਾ ਦੇ ਵਿੱਚ ਆਉਂਦਾ ਕਿ ਵੀ ਇਹ ਜਿਹੜੀ ਗਰੀਬੀ ਹੈ, ਦਲਿੱਦਰਤਾ, ਇਹਨੂੰ ਕਿਵੇਂ ਦੂਰ ਕਰੀਏ, ਕਿਵੇਂ ਦੂਰ ਹੋ ਸਕਦੇ, ਲੋਕ ਇੰਨੇ ਗਰੀਬ ਨੇ, ਦਲਿੱਦਰ ਨੇ, ਦੁਖੀ ਨੇ। ਸੋ ਕ੍ਰਿਸ਼ਨ ਭਗਵਾਨ ਨੇ ਗੀਤਾ ਦੇ ਵਿੱਚ ਲਿਖਿਆ ਸੀਗਾ ਕਿ ਕਿ ਉਹਨਾਂ ਨੇ ਕੀ ਲਿਖਿਆ ਸੀਗਾ ਕਿ ਸੰਸਕ੍ਰਿਤ ਦਾ ਇੱਕ ਸਲੋਕ ਹੈ, ਮੈਨੂੰ ਹੁਣ ਪੂਰਾ ਯਾਦ ਨਹੀਂ ਆ ਰਿਹਾ, ਸ਼ਾਇਦ ਉਹ ਉਹਨਾਂ ਦਾ ਸੀਗਾ, ਦ੍ਰਿਧ ਆਏ ਨਾਸ਼ਮ ਦਾਨਮ, ਦ੍ਰਿਧ ਆਏ ਨਾਸ਼ਮ ਦਾਨਵ, ਕਿ ਜਿਹੜੀ ਗਰੀਬੀ ਹੈ ਉਹ ਤਾਂ ਦੂਰ ਹੋ ਸਕਦੀ ਹੈ ਜਿੰਨੀ ਸਾਡੀ ਸਮਰੱਥ ਹੈ, ਜਿੰਨੀ ਸਾਡੀ ਕਪੈਸਿਟੀ ਹੈ, ਉਹਦੇ ਮੁਤਾਬਕ ਅਸੀਂ ਦਾਨ ਦੇਈਏ। ਦਾਨ ਦੇਣਾ ਹੱਥ ਜਿਹੜਾ ਇਸ ਤਰ੍ਹਾਂ ਰੱਖਣਾ ਹੈ ਨਾ, ਹਮੇਸ਼ਾ ਇਹ ਰੱਖੋ, ਆਏ ਨਾ ਅੱਡੀ ਨਾ ਰੱਖੋ, ਹਰ ਵਕਤ ਦਿੰਦਾ ਦੇ ਲੈਂਦੇ ਥੁੱਕ ਪਾਏ, ਜੁਗਾ ਜੁਗੰਤਰ ਖਾਈ ਖਾ। ਅਸੀਂ ਮੰਗੀ ਜਾਂਦੇ ਹਾਂ ਮੰਗੀ ਜਾਂਦੇ, ਲੋਭ ਰੂਪੀ ਕੁੱਤਾ ਭੌਂਕਦਾ ਰਹਿੰਦਾ, ਕਿਤੇ ਦੇਣ ਦੀ ਵੀ ਰੱਖੋ ਕਿ ਥੋੜ੍ਹਾ ਮੋਟਾ ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਜਦੋਂ ਆਪਾਂ 10-9 ਦੀ ਕਮਾਈ ਕਰਕੇ ਜਿੰਨੀ ਵੀ ਕਮਾਈ ਉਹਦੇ 'ਚ ਬਰਕਤ ਹੁੰਦੀ ਹੈ, ਜਦੋਂ ਹੇਰਾ ਫੇਰੀਆਂ ਨਾਲ ਵੱਡੇ ਵੱਡੇ ਅਸੀਂ ਕੋਠੀਆਂ ਕਾਰਾਂ ਇੱਧਰ ਉੱਧਰ ਲਈ ਜਾਂਦੇ ਹਾਂ, ਕਿਸੇ ਦੀ ਕੁੱਕਣ ਟੈਮ ਮੈਨੂੰ ਕੋਈ ਨਹੀਂ ਦੱਸੋ, ਕਿਹੜੇ ਬੰਦੇ ਨੇ ਕਿਹਾ ਹੋਵੇ ਵੀ ਬਸ ਹੋਰ ਨਹੀਂ ਚਾਹੀਦਾ, ਬਸ ਹੁਣ ਮੇਰੇ ਕੋਲ ਬਹੁਤ ਹੋ ਗਿਆ, ਉਹ ਚੱਲੀ ਜਾਂਦਾ ਕੰਮ ਚੱਲੀ ਜਾਂਦਾ, ਜਿੰਨਾ ਚਿਰ ਫੂਕ ਨਹੀਂ ਨਾ ਨਿਕਲਦੀ ਉਹ ਕਦੇ ਥੱਕਦਾ ਨਹੀਂ। ਪਰ ਜਦੋਂ ਜਿਹੜੇ ਬੰਦੇ ਦੀ ਕੰਟੈਂਟਮੈਂਟ ਆ ਜਾਂਦੀ ਹੈ, ਮੈਨੂੰ ਕਿਸੇ ਸਾਡੇ ਫਰੈਂਡ ਕਹਿ ਰਹੇ ਸੀ ਵੀ ਤੁਸੀਂ ਐਂ ਨਾ ਕਿਹਾ ਕਰੋ ਰੇੜੀ ਤੋਂ ਜੀ, ਮੇਰੇ ਕੋਲ ਸਾਰਾ ਕੁਛ ਹੈ, ਮੇਰੇ ਕੋਲ ਬਹੁਤ ਪੈਸੇ ਨੇ। ਪੈਸੇ ਦਾ ਮਤਲਬ ਇਹ ਨਹੀਂ ਮੈਂ ਕਦੋਂ ਕਿਹਾ ਵੀ ਮੇਰੇ ਕੋਲ 2 ਕੁਇੰਟਲ ਪੈਸੇ ਨੇ, ਮੈਂ ਤਾਂ ਇਹ ਕਹਿੰਦਾ ਵੀ ਜਿੰਨੇ ਵੀ ਹੈਗੇ ਮੋਰ ਦੈਨ ਐਨਫ ਨੇ, ਇੰਨੇ ਅਸੀਂ ਡਿਜ਼ਰਵ ਨਹੀਂ ਕਰਦੇ। ਸੱਤ ਜੇ ਪੜ੍ਹਾਈ ਦੀ ਗੱਲ ਕਰੀਏ, ਜਿੰਨੀ ਕੁ ਸਾਡੇ ਕੋਲ ਐਜੂਕੇਸ਼ਨ ਹੈ ਉਦੋਂ ਲੋਕਾਂ ਕੋਲ ਜ਼ਿਆਦਾ ਹੈ, ਜਿੰਨੀ ਅਸੀਂ ਮਿਹਨਤ ਕਰਦੇ ਹਾਂ ਲੋਕ ਉਦੋਂ ਜ਼ਿਆਦਾ ਮਿਹਨਤ ਕਰਦੇ ਹਾਂ। ਇਹ ਤਾਂ ਉਹਦੀ ਬਖਸ਼ਿਸ਼ ਹੈ ਕਿ ਸਾਨੂੰ ਇੰਨਾ ਦਿੱਤਾ ਕਿ ਜਿੰਨੀ ਸਾਨੂੰ ਜ਼ਰੂਰਤ ਹੈ ਉਦੋਂ ਮੋਰ ਦੈਨ ਐਨਫ ਹੈ। ਸੋ ਇਹਦਾ ਮਤਲਬ ਇਹ ਹੈ, ਇਹਦਾ ਮਤਲਬ ਇਹ ਨਹੀਂ ਵੀ ਕੋਈ ਅਸੀਂ ਡਰੱਗਸ ਵੇਚ ਵੇਚ ਕੇ ਢੇਰ ਲਗਾਏ ਨੇ ਪੈਸਿਆਂ ਦੇ, ਕੋਈ ਬੇਈਮਾਨੀ ਕਤਲ ਕਰਕੇ ਜਾਂ ਗੈਂਗ ਦੇ ਵਿੱਚ ਹਾਂ ਅਸੀਂ। ਸੋ ਇਹਦਾ ਮਤਲਬ ਇਹ ਹੈ ਵੀ ਆਮ ਥੈਂਕਫੁਲ ਟੂ ਗੋਡ ਕਿ ਜਿੰਨਾ ਵੀ ਦਿੱਤਾ ਉਹਨੇ ਮੋਰ ਦੈਨ ਐਨਫ ਦਿੱਤਾ। ਸੋ ਇਹ ਗੱਲ ਜੇ ਕਿ ਉਹਨੇ ਉਹਦੀ ਰਹਿਮਤ ਹੈ ਤਾਂ ਸਾਨੂੰ ਉਹਦਾ ਸ਼ੁਕਰੀਆ ਵੀ ਕਰਨਾ ਚਾਹੀਦਾ, ਆਨ ਦੀ ਏਅਰ ਵੀ ਕਰਨਾ ਚਾਹੀਦਾ, ਪਬਲਿਕ ਵੀ ਕਰਨਾ ਚਾਹੀਦਾ। ਐਵੇਂ ਸਾਰਾ ਦਿਨ ਰੋਂਦੇ ਰਹਿਣਾ, ਸੋ ਬਰਕਤਾਂ ਇੰਨੀਆਂ ਹੁਣ ਤੇ ਰੋਂਦੇ ਰਹਿਣਾ, ਜੇ ਜਿਸ ਤਰ੍ਹਾਂ ਇੱਕ ਨੌਕਰਾਣੀ ਹੈ 2 ਨੌਕਰ ਰੱਖ ਲਏ ਆਪਾਂ, ਦੋਨਾਂ ਨੂੰ ਤਨਖਾਹ ਦਿੱਤੀ ਹੈ, ਇੱਕ ਹਰ ਵਕਤ ਕਿ ਮੈਨੂੰ ਤਾਂ ਜੀ ਬਾਸੀ ਰੋਟੀ ਦਿੰਦੇ, ਮੈਨੂੰ ਤਾਂ ਚੰਗਾ ਕੱਪੜਾ ਦਿੰਦੇ, ਮੈਨੂੰ ਤਾਂ ਤਨਖਾਹ ਘੱਟ ਦਿੰਦੇ ਨੇ, ਮਾਲਕ ਨੇ ਉਹਨੂੰ ਹਟਾ ਕੇ ਭਰਾ ਮਾਰਨਾ, ਵੀ ਤਾਂ ਸ਼ਿਕਾਇਤਾਂ ਹੀ ਕਰਦੀ ਰਹਿੰਦੀ ਹੈ, ਕਦੇ ਖੁਸ਼ੀ ਨਹੀਂ ਹੁੰਦੀ। ਦੂਜੀ ਨੌਕਰਾਨੀ ਹੈ ਉਹ ਕਹਿੰਦੀ ਨਹੀਂ, ਜੋ ਕੁਛ ਦਿੱਤਾ ਵਧੀਆ, ਮੈਂ ਇਹਦੇ ਘਰ 'ਚ ਪ੍ਰੋਟੈਕਸ਼ਨ 'ਚ ਬੈਠੀ ਹਾਂ, ਰੋਟੀ ਵੀ ਮੈਨੂੰ ਮਿਲਦੀ ਹੈ, ਤਨਖਾਹ ਵੀ ਮਿਲਦੀ ਹੈ, ਕੋਈ ਮੈਨੂੰ ਮਾੜਾ ਵੀ ਨਹੀਂ ਬੋਲਦੇ, ਫਿਰ ਉਦੋਂ ਮਾਲਕ ਦਾ ਜੀ ਕਰਦਾ ਵੀ ਇਹਨੂੰ ਹੋਰ ਤਰੱਕੀ ਦਈਏ। ਸੋ ਵੀ ਸ਼ੁੱਡ ਬੀ ਥੈਂਕਫੁਲ, ਇਹ ਗੱਲ ਹਿੱਡਣ ਵਾਲੀ ਕੀ ਮੈਂ ਗੱਲ ਹੋਈ, ਪਰ ਜੇ ਲੋਕਾਂ ਦਾ ਆਪਣਾ ਆਪਣਾ ਦਿਮਾਗ ਹੈ, ਆਪਣੇ ਆਪਣੇ ਤਰੀਕੇ ਨਾਲ ਮਤਲਬ ਕੱਢੀ ਜਾਂਦੇ ਨੇ। ਸੋ ਮੈਂ ਤਾਂ ਓਪਨਲੀ ਕਹਿ ਰਿਹਾ ਵੀ ਸਾਨੂੰ ਮੋਰ ਦੈਨ ਐਨਫ ਦਿੱਤਾ, ਬਹੁਤ ਕੁਛ ਦਿੱਤਾ, ਉਹਨੇ ਕਮੀ ਕੀ ਹੈ, ਐਜੂਕੇਸ਼ਨ ਵੀ ਦਿੱਤੀ, ਲੱਤਾਂ ਪੈਰ ਵੀ ਠੀਕ ਨੇ, ਬੱਚੇ ਵੀ ਠੀਕ ਨੇ, ਔਲਾਦ ਵੀ ਠੀਕ ਹੈ, ਜਿੰਨੀ ਸਾਨੂੰ ਤਾਂ ਪੈਸੇ ਜਿੰਨੇ ਉਦੋਂ ਮੋਰ ਦੈਨ ਐਨਫ ਦਿੱਤੇ ਨੇ, ਹੋਰ ਕੀ ਚਾਹੀਦੇ ਨੇ। ਹੁਣ ਮੈਂ ਕੋਈ ਕੰਪੀਟੀਸ਼ਨ ਦਾ ਨਹੀਂ ਨਾ ਕਰਨਾ ਕਿ ਮੇਰੇ ਕੋਲ 4 ਕੁਇੰਟਲ ਚਾਹੀਦੇ ਨੇ, 5 ਕੁਇੰਟਲ, ਜਿੰਨੀਆਂ ਮੇਰੀਆਂ ਜ਼ਰੂਰਤਾਂ ਉਹ ਜ਼ਰੂਰਤਾਂ ਮੇਰੀਆਂ ਪੂਰੀਆਂ ਕਰਦਾ, ਇਸ ਕਰਕੇ ਮੈਂ ਖੁਸ਼ ਹਾਂ। ਹਾਂਜੀ ਸੋ ਇਸੇ ਕਰਕੇ ਤੁਸੀਂ ਮਹਾਤਮਾ ਗਾਂਧੀ ਦੀ ਇਗਜ਼ਾਮਪਲ ਲੈ ਲਓ। ਮਹਾਤਮਾ ਗਾਂਧੀ ਇੱਕ ਬੜੇ, ਸਾਡੇ ਬਾਪੂ ਮਹਾਤਮਾ ਗਾਂਧੀ ਇੰਡੀਆ ਦੇ ਵਿੱਚ ਜਦੋਂ ਜਿਹੜੇ ਇੱਕ ਪੈਰ ਉਹਨਾਂ ਦਾ ਉਹਨਾਂ ਦੇ ਜਿਹੜੇ ਡੰਡਾ ਡੰਡੇ ਨਹੀਂ ਜਿਹੜਾ ਉਹ ਆਪਣਾ ਸਟੈਪ ਸੀ ਉਹਦੇ ਉੱਤੇ ਸੀ, ਦੂਜਾ ਹਵਾ ਸੀਗਾ, ਅਤੇ ਜਦੋਂ ਟ੍ਰੇਨ ਚੱਲੀ ਉਹਨਾਂ ਦੇ ਪੈਰ 'ਚੋਂ ਇੱਕ ਜੁੱਤੀ ਨਿਕਲ ਕੇ ਹਵਾ 'ਚ ਉੱਡ ਗਈ। ਜਦੋਂ ਉੱਡ ਗਈ ਪਲੇਟਫਾਰਮ 'ਤੇ ਡਿੱਗੀ ਹੋਣੀ ਜਾਂ ਕਿਤੇ ਵੀ ਡਿੱਗੀ ਹੋਣੀ ਹੈ, ਅਤੇ ਮਹਾਤਮਾ ਗਾਂਧੀ ਜੀ ਹੁਣ ਉੱਤਰ ਤਾਂ ਸਕਦੇ ਨਹੀਂ ਸੀ ਉਹ ਜੁੱਤੀ ਨੂੰ ਚੱਕਣ ਲਈ, ਉਹਨਾਂ ਨੇ ਕੀ ਕੀਤਾ, ਦੂਜੇ ਪੈਰ ਦੀ ਜੁੱਤੀ ਚੱਕ ਕੇ ਵੀ ਉੱਧਰ ਜ਼ੋਰ ਦੀ ਸਿੱਟੀ ਜਿੱਧਰੋਂ ਪਹਿਲਾਂ ਜੁੱਤੀ ਗਿਰੀ ਸੀ। ਕਿਸੇ ਨੇ ਪੁੱਛਿਆ ਵੀ ਇਹ ਕੀ ਕੀਤਾ, ਉਹ ਕਹਿੰਦਾ ਵੀ ਮੇਰੇ ਤਾਂ ਜੁੱਤੀ ਕੰਮ ਨਹੀਂ, ਪਰ ਜਿਹੜੀ ਪਹਿਲੀ ਡਿੱਗੀ ਹੈ ਘੱਟੋ ਘੱਟ ਮੈਂ ਦੂਜੀ ਤਾਂ ਸਿੱਟਦੇ ਕਿਸੇ ਦੇ ਕੰਮ ਆਊਗੀ। ਇਹ ਹੈ ਸੋਚਣੀ, ਇਹ ਵੀ ਇੱਕ ਤਰ੍ਹਾਂ ਦਾ ਦਾਨ ਹੈ। ਇਹ ਨਹੀਂ ਵੀ ਤੁਸੀਂ ਕੋਈ ਵੱਡੇ ਵੱਡੇ ਮੰਦਰ ਬਣਾਉਣੇ ਆ, ਗੁਰਦੁਆਰੇ ਬਣਾਉਣੇ ਆ, ਜਿੰਨਾ ਵੀ ਤੁਹਾਨੂੰ ਆਉਂਦਾ ਉਹਦੇ ਮੁਤਾਬਕ ਤੁਸੀਂ ਥੋੜ੍ਹਾ ਮੋਟਾ ਦਾਨ ਕਰੋ, ਜਿੰਨੀ ਕੁ ਸਮਰੱਥ ਹੈ ਉਹਦਾ ਤੁਹਾਨੂੰ ਫਾਇਦਾ ਹੋ ਜਾਊਗਾ। ਸੋ ਮੇਰੇ ਕੋਲ ਇੱਕ ਪਹਿਲਾਂ ਲਾਈਨ ਹੈ, ਉਹ ਲੈ ਲਈਏ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ
ਹਾਂਜੀ, ਤੁਹਾਡੇ ਤੇ ਨਾ ਮੈਂ 2 ਦਿਨ ਹੋ ਗਏ ਸੁਣਦੀ ਸੀ ਰੇਡੀਓ ਤੇ ਕਿ ਤੁਹਾਡੀ ਉਹ ਕਲੋਜ਼ਿੰਗ ਸੇਲ ਚੱਲ ਰਹੀ ਹੈ।
ਹਾਂਜੀ,
ਤੇ ਮੈਂ ਪੁੱਛਣਾ ਸੀ ਕਿ ਤੁਹਾਡੀ ਜਿਹੜੀ ਇਹ ਸੇਲ ਚੱਲ ਰਹੀ ਹੈ ਕੋਈ ਮਤਲਬ ਹੁਣੀ ਸ਼ੁਰੂ ਹੋਈ ਹੈ ਕਿ ਕਾਫੀ ਟਾਈਮ ਤੋਂ ਚੱਲ ਰਹੀ ਹੈ, ਕੀ ਤੁਹਾਡਾ ਕਿਵੇਂ ਚੱਲ ਰਿਹਾ ਸਿਨੈਰੀਓ, ਕਿਹੜੇ ਟਾਈਮ ਅਸੀਂ ਆ ਸਕਦੇ ਹਾਂ ਤੁਹਾਡੇ ਕੋਲ ਦੇਖਣੇ?
ਹਾਂਜੀ, ਹੋਰ ਕੋਈ ਸਵਾਲ?
ਹੋਰ ਬਸ ਮੈਂ ਪੁੱਛਣਾ ਸੀ ਕਿ ਜਿਹੜੀ ਮੈਂ ਜੇ ਮੈਂ ਬੱਚਿਆਂ ਦੀ ਵੀ ਲੈਣੀ ਹੋਵੇ ਇੱਥੋਂ ਸਪੈਕਸ ਵਗੈਰਾ ਤਾਂ ਉਹ ਵੀ ਲੈ ਸਕਦੇ ਹਾਂ ਅਸੀਂ ਤੁਹਾਡੇ ਕੋਲੋਂ?
ਹਾਂਜੀ ਭੈਣ ਜੀ, ਗੱਲ ਇੰਝ ਆ ਵੀ ਸੇਲ ਤਾਂ ਮੇਰੇ ਖਿਆਲ 2-3 ਹਫ਼ਤਿਆਂ ਤੋਂ ਚੱਲ ਰਹੀ ਹੈ, ਪਰ ਹੁਣ ਕਦੋਂ ਖਤਮ ਹੋਊਗੀ ਇਹ ਤਾਂ ਰੱਬ ਜਾਣਦਾ। ਉਹਦੇ ਵਿੱਚ ਇਹ ਗੱਲ ਹੈ ਵੀ ਖਤਮ ਕੀ ਹੋਊਗੀ, ਜਦੋਂ ਸਾਡੇ ਜਿੰਨੇ ਕੁ ਫਰੇਮ ਨੇ, ਕਿਉਂਕਿ ਅਸੀਂ ਘਰੇ ਤਾਂ ਰੱਖਣੇ ਨਹੀਂ, ਉਹ ਫਰੇਮ ਕਲੀਅਰ ਹੋ ਗਏ ਉਸ ਦਿਨ ਹੀ ਬੰਦ ਹੋ ਜਾਊਗੀ। ਅਤੇ ਦੂਸਰੀ ਗੱਲ ਇਹ ਆ ਵੀ ਸਾਡੇ ਕੋਲ 2-3 ਬੰਦੇ ਸਟੋਰ ਲੈਣ ਲਈ ਸੀਰੀਅਸ ਨੇ, ਅਤੇ ਜਿੱਦਣ ਉਹਨਾਂ ਨਾਲ ਗੱਲਬਾਤ ਫਾਈਨਲ ਹੋ ਗਈ ਉਹ ਟੇਕ ਓਵਰ ਕਰ ਲਾਂਗੇ, ਸਾਡੀ ਸੇਲ ਆਟੋਮੈਟਿਕਲੀ ਬੰਦ ਹੋ ਜਾਊਗੀ। ਜਾਂ ਤੀਸਰੀ ਗੱਲ ਇਹ ਵੀ ਆ ਵੀ ਜੇ ਸਾਨੂੰ ਜੇ ਕੋਈ ਵੀ ਨਹੀਂ ਮਿਲਦਾ ਅਤੇ ਕੋਈ ਸਾਨੂੰ ਕੋਈ ਵਧੀਆ ਪ੍ਰੋਫੈਸ਼ਨਲ ਆਪਟੀਸ਼ੀਅਨ ਮਿਲ ਜਾਂਦਾ, ਚੰਗਾ ਮਿਲ ਜਾਂਦਾ, ਫਿਰ ਅਸੀਂ ਇਹ ਸਾਰਾ ਸਮਾਨ ਕੱਢ ਕੇ ਨਵੇਂ ਸਿਰੇ ਤੋਂ ਸ਼ੁਰੂ ਕਰ ਦਿਆਂਗੇ। ਸੋ ਹਾਲੇ ਤੱਕ ਅਸੀਂ ਕੋਈ ਚੀਜ਼ ਨਵੀਂ ਨਹੀਂ ਮੰਗਾ ਰਹੇ, ਜੋ ਕੁਛ ਵੀ ਸਟੋਰ ਦਾ ਪਿਆ ਉਹੀ ਕਲੀਅਰ ਕਰ ਰਹੇ ਹਾਂ। ਸੋ ਤੁਸੀਂ ਜਦੋਂ ਆਓਗੇ ਉਹ ਵਧੀਆ ਚੋਇਸ, ਜਿੰਨੀ ਛੇਤੀ ਆਓਗੇ ਵਧੀਆ ਚੋਇਸ ਕਰੋਗੇ। ਜਿੱਥੇ ਤੱਕ ਬੱਚਿਆਂ ਦੀ ਗੱਲ ਹੈ, ਰੇਵਨ ਦੀ ਗੱਲ ਹੈ, ਹਾਂ ਆਫਕੋਰਸ ਪੰਜਾਬੀ ਜਿਹੜੇ ਨੇ ਆਪਣੇ ਰੇਵਨ ਜ਼ਿਆਦਾ ਲੈਂਦੇ ਨੇ ਜਾਂ ਗੁੱਚੀ ਲੈਂਦੇ ਨੇ, ਕਿਉਂਕਿ ਉਹਨਾਂ ਨੇ ਪੱਗਾਂ 'ਚ ਪਾਉਣੀਆਂ, ਸਾਡੇ ਕੋਲ ਹੈਗੀਆਂ ਨੇ, ਮੈਂ ਤਾਂ ਨਹੀਂ ਕਹਿੰਦਾ ਵੀ ਬਹੁਤ ਸਾਰੀਆਂ ਨੇ, ਪਰ ਸਟਿਲ ਹੈਗੀਆਂ ਨੇ, ਰੇਵਨ ਵੀ ਆ, ਗੁੱਚੀ ਵੀ ਆ, ਪ੍ਰਾੜਾ ਵੀ ਆ, ਟੋਮ ਫੋਰਡ ਵੀ ਹੈ, ਵੋਗ ਵੀ ਉਹ ਹੋਊਗੀ, ਕੁਛ ਇਸ ਤਰ੍ਹਾਂ ਦੇ ਹੋਰ ਪੁੱਠੇ ਸਿੱਧੇ ਨਾਂ ਨੇ। ਸੋ ਉਹ ਜਿੰਨੀਆਂ ਵੀ ਹੈਗੀਆਂ ਉੱਥੇ ਪਈਆਂ ਨੇ, ਤੁਸੀਂ ਆ ਸਕਦੇ ਹੋ। ਇਹ ਗੱਲ ਦੀ ਮੈਂ ਗਰੰਟੀ ਕਹਿੰਦਾ ਕਿ ਜਿਹੜੀ ਪ੍ਰਾਈਸ ਨੇ ਯੂ ਈਵਨ ਤੁਸੀਂ ਸੋਚ ਵੀ ਨਹੀਂ ਸਕਦੇ, ਕਿਉਂਕਿ ਅਸੀਂ ਤਾਂ ਹੁਣ ਕੋਸਟ ਪ੍ਰਾਈਸ 'ਤੇ ਵੇਚ ਰਹੇ ਹਾਂ, ਇਸੇ ਤਰ੍ਹਾਂ ਲੈਂਜਿਸ ਵੇਚ ਰਹੇ ਹਾਂ। ਜਿੱਥੇ ਤੱਕ ਟਾਈਮ ਦੀ ਗੱਲ ਹੈ, ਟਾਈਮਿੰਗ ਤੁਸੀਂ ਵਧੀਆ ਕੁਐਸਚਨ ਪੁੱਛਿਆ, ਟਾਈਮ ਮੈਂ ਬੜੇ ਵਾਰੀ ਦੱਸਿਆ ਵੀ ਜਿਹੜਾ ਸਾਡਾ ਟਾਈਮਿੰਗ ਐਨਕਾਂ ਦੀ ਦੁਕਾਨ ਦਾ ਉਹ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ 4 ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ ਹੈ, 5 ਘੰਟੇ। ਸ਼ੁੱਕਰਵਾਰ ਨੂੰ ਅਸੀਂ ਬੰਦ ਹੁੰਦੇ ਹਾਂ, ਸੈਚਰਡੇ ਅਤੇ ਸੰਡੇ 11-2, 3 ਘੰਟਿਆਂ ਲਈ ਖੁੱਲ੍ਹਦੇ ਹਾਂ। ਤੁਸੀਂ ਆਓ, ਸਾਡੀ ਚਾਹ ਪਾਣੀ ਪੀਓ, ਚਾਹ ਗਰੰਟੀ ਨਾਲ ਕਹਿੰਦਾ, ਇਨਕਾ ਨਹੀਂ ਮੈਨੂੰ ਨਹੀਂ ਪਤਾ, ਮੈਂ ਏਅਰ 'ਤੇ ਕਹਿੰਦਾ, ਚਾਹ ਤੁਸੀਂ ਆਨੰਦ ਲਓਗੇ, ਵਧੀਆ ਚਾਹ ਹੋਊਗੀ, ਪ੍ਰੇਮ ਹੋਊਗਾ ਉਹਦੇ ਵਿੱਚ। ਅਤੇ ਤੁਸੀਂ, ਮੈਂ ਇਹ ਵੀ ਨਹੀਂ ਕਹਿੰਦਾ ਸਿਰਫ ਐਨਕਾਂ ਕਰਕੇ, ਜਦੋਂ ਵੀ ਕਦੇ ਆਓ ਸਾਡੇ ਅਰਜੈਂਟ ਕੇਅਰ ਦੇ ਵਿੱਚ ਜਾਂ ਫਾਰਮੇਸੀ 'ਚ, ਚਾਹ ਜ਼ਰੂਰ ਪੀ ਕੇ ਜਾਇਆ ਕਰੋ, ਚਾਹ ਬਹੁਤ ਪਿਆਰ ਨਾਲ ਅਸੀਂ ਤੁਹਾਨੂੰ ਪਿਲਾਉਂਦੇ ਹਾਂ। ਹੋਰ ਭੈਣ ਜੀ ਕੋਈ ਕੁਐਸਚਨ? ਤੁਸੀਂ ਜਦੋਂ ਮਰਜ਼ੀ ਆਓ, ਵੈਲਕਮ, 12 ਤੋਂ ਲੈ ਕੇ 5 ਵਜੇ ਤੱਕ ਟਾਈਮ। ਆਪਾਂ ਤਾਂ ਰੱਬ ਨੂੰ ਵੀ ਯਾਦ ਕਰੀਏ, ਉਹਦੇ ਵੀ ਟਾਈਮ ਲੈਣ ਦੀ ਲੋੜ ਨਹੀਂ, ਜਦੋਂ ਮਰਜ਼ੀ ਰੱਬ ਨੂੰ ਵੀ ਯਾਦ ਕਰ ਸਕਦੇ ਹਾਂ ਆਪਾਂ, ਇਸੇ ਤਰ੍ਹਾਂ ਹੀ ਤੁਸੀਂ ਜਦੋਂ ਮਰਜ਼ੀ ਸਾਡੇ ਸਟੋਰ 'ਚ ਆ ਸਕਦੇ ਹੋ।
ਠੀਕ ਹੈ,
ਥੈਂਕ ਯੂ ਭੈਣ ਜੀ ਫੋਰ ਕਾਲਿੰਗ। ਸੋ ਆਪਾਂ ਜਿਹੜੀ ਗੱਲ ਕਰ ਜੇ, ਇਹਨੇ ਇੱਕ ਗਾਣਾ ਸੁਣ ਲਈ, ਮੈਂ ਹੁਣ ਭੁੱਲ ਗਿਆ ਕਿੱਥੇ ਗੱਲ, ਕਿਉਂਕਿ ਉਦੋਂ ਬੰਦਾ ਨਾਂ ਲਿਖ ਕੇ ਲਿਆਵੇ ਨਾ ਭੁੱਲ ਜਾਂਦਾ ਵੀ ਕਿਹੜੇ ਟੋਪਿਕ ਤੋਂ, ਲੈ ਦੇ ਵਿੱਚ ਹੀ ਮੈਂ ਭੁੱਲੀ ਜਾਂਦਾ ਹੁੰਦਾ। ਸੋ ਪਹਿਲਾਂ ਆਪਾਂ ਗਾਣਾ ਸੁਣ ਲਈਏ, ਫਿਰ ਦੇਖਾਂਗੇ ਕਿੱਥੇ ਕੋ ਆਪਾਂ ਸ਼ੁਰੂ ਕਰਨੀ ਹੈ।
ਰਾਮ ਜੀ ਕਰੇਂਗੇ ਬੇੜਾ ਪਾਰ ਰੇ, ਬੇੜਾ ਪਾਰ ਰੇ, ਬੇੜਾ ਪਾਰ। ਤੇਰਾ ਰਾਮ ਜੀ ਕਰੇਂਗੇ ਬੇੜਾ ਪਾਰ, ਉਦਾਸੀ ਮਨ ਕਾਹੇ ਕੋ ਕਰੇ। ਤੇਰਾ ਰਾਮ ਜੀ ਕਰੇਂਗੇ ਬੇੜਾ ਪਾਰ, ਉਦਾਸੀ ਮਨ ਕਾਹੇ ਕੋ ਕਰੇ ਰੇ, ਕਾਹੇ ਕੋ ਡਰੇ ਰੇ, ਕਾਹੇ ਕੋ ਡਰੇ, ਕਾਹੇ ਕੋ ਡਰੇ, ਕਾਹੇ ਕੋ ਡਰੇ ਰੇ, ਕਾਹੇ ਕੋ ਡਰੇ। ਤੇਰਾ राम जी करेंगे बेड़ा पार। उदासी मन काहे को करे तेरा, राम जी करेंगे बेड़ा पार। उदासी मन काहे को करे तेरा राम जी। नैया तेरी राम हवाले, लहर लहर हरी आप संभाले। नैया तेरी, नैया तेरी राम हवाले, लहर लहर हरी आप संभाले। हरी आप ही उठावे तेरा भार। उदासी मन काहे को करे तेरा, राम जी करेंगे बेड़ा पार। उदासी मन।
वेलकम बैक। आपां गल कर रहे सीगे भी साडी जिंदगी च दुख क्यों ने, गरीबी क्यों है। उहदा कारण मैं माली दी इक एग्जाम्पल दित्ती सी वी, जिस तरह माली जदों बूटे मुरझा जांदे ने ना, हुण आपां चार पंज दिनां दी गर्मी पै रही है, घाह वी साडा चिट्टा जिहा हो रिहा, पीला जिहा हो रिहा, ते जिद्दन मीह पिया ते देख लो घाह फिर हरा हो जाणा। इसे तरह साडा जिहड़ा मीह है उह नामदान है, नाम है परमात्मा दा, मैडीटेशन है, सिमरन है, भजन है। जदों असीं उहनूं करदे हां ते अंदरों साडी आत्मा जिहड़ी है उहनूं पावर मिलदी है, उहदे च एनर्जी आउंदी है, ते उहदे नाल असीं बहुत सारीआं जिहड़ीआं बुरे कम्मां तों बच जांदे हां। साडे अंदर आत्मा जागदी है, असीं आत्मा हमेशा सानूं चंगे कम्मां वल कहिंदी है वी ठीक की है, गलत की है। मन सानूं पुठे पासे लै जांदा है। जिहड़े भी लोग परमात्मा दे विच विश्वास करदे ने, तुसीं यकीन करो परमात्मा जिंदगी दे विच उहनां कोल हजारां जिहे तजर्बे होणगे, जदों बिगड़े काम बन जांदे ने ਉਹ ਅੰਦਰੋਂ ਆਵਾਜ਼ ਆਉਂਦੀ ਹੈ। ਵੀ ਇਹਨਾਂ ਕੋਲ ਮੈਂ ਕੋਈ ਬਲਾਈਂਡ ਫੇਸ ਦੇ ਉੱਤੇ ਗੱਲ ਕਰ ਰਿਹਾ, ਲੋਕਾਂ ਦੇ ਆਪਣੇ ਆਪਣੇ ਤਜਰਬੇ ਨੇ, ਹਾਂਜੀ। ਅੰਦਰੋਂ ਜਿਹੜੇ ਬੰਦੇ ਜੁੜਦੇ ਨੇ ਉਹ ਦੇਖਣ ਨੂੰ, ਇਹ ਨਹੀਂ ਵੀ ਕੋਈ ਉਹਨਾਂ ਦਾ ਪਹਿਰਾਵਾ ਵਧੀਆ ਹੁੰਦਾ। ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲ ਅਜਿਹੀਆਂ ਐਗਜ਼ਾਮਪਲਾਂ ਹੋਣਗੀਆਂ, ਬੱਚਿਆਂ ਦੇ ਕੋਲ ਹੋਣਗੀਆਂ, ਬਜ਼ੁਰਗਾਂ ਕੋਲ ਹੋਣਗੀਆਂ। ਜਦੋਂ ਪਰਮਾਤਮਾ ਨੂੰ ਕੋਈ ਮੰਦਰ ਜਾਂਦਾ, ਕੋਈ ਗੁਰਦੁਆਰੇ ਜਾਂਦਾ, ਕੋਈ ਮਸਜਿਦ ਜਾਂਦਾ, ਉਹ ਇਸੇ ਕਰਕੇ ਜਾਂਦੇ ਨੇ ਕਿ ਅੰਦਰੋਂ ਥੋੜ੍ਹਾ ਮੋਟਾ ਥੋੜ੍ਹਾ ਮੋਟਾ ਥੋੜ੍ਹਾ ਮੋਟਾ ਸਾਨੂੰ ਡਰ ਹੁੰਦਾ, ਸਾਨੂੰ ਪਿਆਰ ਹੁੰਦਾ, ਅਤੇ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਅਤੇ ਫਿਰ ਜਿੱਥੇ ਸਾਡਾ ਕੋਈ ਵੀ ਨਹੀਂ ਹੈ ਉੱਥੇ ਪਰਮਾਤਮਾ ਜਿਹੜਾ ਹੈਗਾ ਉਹ ਸਾਨੂੰ ਮਦਦ ਕਰਦਾ। ਉਹ ਕਿਸੇ ਸ਼ੇਪ ਦੇ ਵਿੱਚ ਵੀ ਕਰਦਾ, ਕਿਸੇ ਬੰਦੇ ਦੇ ਰੂਪ ਵਿੱਚ ਵੀ ਕਰ ਸਕਦਾ, ਕਿਸੇ ਦੋਸਤ ਦੇ ਰੂਪ ਵਿੱਚ ਕਰ ਸਕਦਾ, ਕਿਸੇ ਪਤਨੀ ਦੇ ਰੂਪ ਵਿੱਚ ਕਰ ਸਕਦਾ। ਮੈਨੂੰ ਇੱਕ ਗੱਲ ਯਾਦ ਹੈ ਕਿ ਮੈਂ ਦੋਨੇ ਗੱਲਾਂ ਜੋੜੂੰਗਾ, ਵਿਸ਼ਵਾਸ ਕਿੰਨਾ ਅਤੇ ਮਿਹਨਤ ਕਰਦੇ ਜਦੋਂ ਪਰਮਾਤਮਾ ਦੀ ਉਹ ਕਿਸ ਤਰ੍ਹਾਂ ਤੁਹਾਡੀ ਹੈਲਪ ਕਰਦਾ। ਕਿ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਸੀਗਾ, ਉਹਦੀ ਇੱਕ ਜਵਾਨ ਲੜਕੀ ਸੀ 20-21 ਸਾਲ ਦੀ, ਬੜੀ ਖੂਬਸੂਰਤ ਸੀਗੀ। ਉਹ ਗਰੀਬੀ ਦੀ ਹਾਲਤ ਵਿੱਚ ਜਾ ਰਹੇ ਸੀਗੇ, ਘਰੇ ਰੋਟੀ ਪੱਕਣ ਲਈ ਪੈਸੇ ਨਹੀਂ ਸੀਗੇ, ਅਤੇ ਉਹਨਾਂ ਨੇ ਉਸ ਪਿੰਡ ਦੇ ਸੇਠ ਨੂੰ ਜਾ ਕੇ ਰਿਕੁਐਸਟ ਕੀਤੀ ਵੀ ਸੇਠ ਜੀ ਸਾਨੂੰ ਥੋੜ੍ਹਾ ਜਿਹਾ ਕਰਜ਼ਾ ਦੇ ਦਿਓ, ਅਸੀਂ ਫਸਲ ਬੀਜ ਲਈਏ ਅਤੇ ਜਦੋਂ ਅਗਲੇ ਸਾਲ ਫਸਲ ਹੋਊਗੀ ਅਸੀਂ ਤੁਹਾਨੂੰ ਫਸਲ ਵੇਚ ਕੇ ਪੈਸੇ ਦੇ ਦਿਆਂਗੇ, ਸਾਡਾ ਗੁਜ਼ਾਰਾ ਹੋ ਜਾਊਗਾ। ਸੋ ਜਦੋਂ ਉਹਨਾਂ ਨੇ ਸੇਠ ਜੀ ਨੂੰ ਰਿਕੁਐਸਟ ਕੀਤੀ, ਸੇਠ 60-70 ਸਾਲ ਦਾ ਹੋਣਾ ਹੈ, ਜਿਹੜੇ ਮੈਂ ਸੋਰੀ ਮਾਈਂਡ ਨਾ ਕਰੀਓ, ਇਹ ਜਿਹੜਾ ਪੈਸਾ ਨਾ ਇਕੱਲਾ ਚੰਗਾ ਨਹੀਂ ਹੁੰਦਾ, ਕਈ ਵਾਰੀ ਪੈਸੇ ਨਾਲ ਸਾਡੀ ਆਤਮਾ ਵਿਗੜ ਜਾਂਦੀ ਹੈ, ਅਸੀਂ ਉਮਰ ਦਾ ਵੀ ਭੁੱਲ ਜਾਂਦੇ ਸਾਡੀ ਉਮਰ ਕੀ ਹੈ, ਵੀ ਇੱਕ ਸਾਨੂੰ ਦਿਸਦਾ ਘੱਟ ਹੈ, ਚਿੱਟੇ ਵਾਲ ਆਏ ਵੀ ਨੇ, ਗੋਡੇ ਦੁਖੀ ਜਾਂਦੇ ਨੇ, ਐਨਕਾਂ ਮੋਟੀਆਂ ਮੋਟੀਆਂ ਲੱਗੀਆਂ, ਪਰ ਜਿਹੜਾ ਕਾਮ ਹੈ ਪੁੱਠਾ ਮਨ ਹੈ ਉਹ ਚੱਕਰ ਚਲਾਉਣ ਦਾ। ਜੇ ਸੇਠ ਨੇ ਜਦੋਂ ਐਨਕਾਂ 'ਚ ਕੁੜੀ ਨੂੰ ਦੇਖਿਆ ਉਹਦੇ ਦਿਲ 'ਚ ਬੇਈਮਾਨੀ ਆ ਗਈ, ਚਲਾਕੀ ਆ ਗਈ, ਸਾਡੇ ਸਾਰੇ ਰੋਜ਼ਾਨਾ ਜ਼ਿੰਦਗੀ 'ਚ ਵਾਪਰਦਾ। ਉਹ ਕਹਿੰਦਾ ਕੋਈ ਗੱਲ ਨਹੀਂ ਯਾਰ, ਬੰਦਾ ਬੰਦੇ ਦੇ ਕੰਮ ਨਹੀਂ ਆਊਗਾ, ਲੱਗ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਨੇ। ਉਹ ਕਹਿੰਦਾ ਜੀ ਬਸ ਮੈਨੂੰ ਇੰਨੇ ਗਰੀਬ ਬੰਦਾ ਸੀ, ਉਹ ਕਹਿੰਦਾ ਮੈਨੂੰ ਇੰਨੇ ਕੁ ਦੇ ਦਿਓ, ਮੈਂ ਥੋੜ੍ਹੇ ਜਿਹੇ ਬੀਜ ਲਿਆਵਾਂ ਆਪਣੇ ਫਿਰ ਖੇਤ ਦੇ ਵਿੱਚ ਬੀਜ ਦੂੰਗਾ ਅਤੇ ਫਸਲ ਹੋਊਗੀ ਅਤੇ ਚੰਗੀ ਅਗਲੇ ਸਾਲ ਤੁਹਾਨੂੰ ਦੇ ਦੂੰਗਾ। ਉਹਨੇ ਉਹਨੂੰ ਪੈਸੇ ਦੇ ਦਿੱਤੇ, ਪਰ ਕਹਿੰਦਾ ਸ਼ਰਤ ਇਹ ਹੈ ਅਗਲੇ ਸਾਲ ਮੋੜ ਦੀ। ਉਹ ਕਹਿੰਦਾ ਹਾਂਜੀ ਜ਼ਰੂਰ ਮੋੜ ਦੂੰ, ਫਸਲ ਵਧੀਆ ਹੋਊਗੀ, ਮੈਂ ਤੁਹਾਨੂੰ ਫਸਲ ਵੇਚ ਕੇ ਅਤੇ ਤੁਹਾਨੂੰ ਪੈਸੇ ਦੇ ਦੂੰਗਾ। ਚਲੋ ਜੀ, ਉਹਨੇ ਉਦੋਂ ਪੈਸੇ ਲੈ ਲਏ ਕਰਜ਼ਾ, ਫਸਲ ਬੀਜੀ, ਫਸਲ ਵਧੀਆ ਹੋਈ, ਪਰ ਸੇਠ ਸ਼ੈਤਾਨ ਸੀਗਾ। ਉਹਨੇ ਜਿਹੜੇ ਬੰਦੇ ਫਸਲ ਕਣਕਾਂ ਵਗੈਰਾ ਖਰੀਦਦੇ ਨੇ ਫਸਲ ਤਿਆਰ ਹੋਣ 'ਤੇ, ਉਹਨਾਂ ਨੂੰ ਮਿਲ ਕੇ ਕਹਿ ਤਾ ਵੀ ਤੁਸੀਂ ਇਹਦੀ ਲਈਓ ਨਾ ਫਸਲ, ਹਾਂਜੀ ਸਸਤੇ ਰੇਟ 'ਤੇ। ਉਹ ਇੰਨੇ ਸਸਤੇ ਰੇਟ 'ਤੇ ਉਹਨੂੰ ਮਜਬੂਰੀ ਵੇਚਣੀ ਪਈ ਕਿ ਉਹ ਕਰਜ਼ਾ ਵੀ ਨਹੀਂ ਪੂਰਾ ਹੁੰਦਾ ਸੀ। ਉੱਧਰੋਂ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਪੈਸੇ ਤੈਨੂੰ ਮੈਂ ਮੋੜ ਨਹੀਂ ਸਕਦਾ, ਮੇਰਾ ਕਰਜ਼ਾ ਅਗਲੇ ਸਾਲ ਤੈਨੂੰ ਦੇ ਦੂੰਗਾ ਕਿਉਂਕਿ ਫਸਲ ਦੇ ਪੈਸੇ ਨਹੀਂ ਮੈਂ ਪੂਰੇ ਵੱਟ ਸਕਿਆ। ਉੱਧਰੋਂ ਸੇਠ ਕਿਉਂਕਿ ਸ਼ੈਤਾਨ ਸੀ ਉਹਨੂੰ ਤੰਗ ਕਰਨ ਲੱਗ ਗਿਆ, ਮੈਨੂੰ ਨਹੀਂ ਪਤਾ, ਮੈਨੂੰ ਤੈਨੇ ਵਾਅਦਾ ਕੀਤਾ ਸੀ ਮੈਨੂੰ ਮੇਰਾ ਪੈਸੇ ਦੇ। ਉਹ ਕਹਿੰਦਾ ਸੇਠ ਜੀ ਮੇਰੇ ਕੋਲ ਪੈਸੇ ਨਹੀਂ। ਉਹ ਕਹਿੰਦਾ ਐਂ ਕਰ ਫਿਰ ਮੈਂ ਤੇਰੀ ਜਿਹੜੀ ਜ਼ਮੀਨ ਅਤੇ ਘਰ ਵੇਚ ਦੇਣਾ ਅਤੇ ਮੈਂ ਆਪਣਾ ਕਰਜ਼ਾ ਉਤਾਰ ਲੂੰਗਾ। ਉਸੇ ਉਹ ਕਹਿੰਦੇ ਬੜੇ ਹੱਥ ਪੈਰ ਬੰਨੇ ਵੀ ਮੈਂ ਆਹ ਕੀ ਕਰੀ ਜਾਂਦੇ ਹੋ ਕਿ ਮੈਂ ਮੇਰੀ ਤਾਂ ਜਵਾਨ ਕੁੜੀ ਆ, ਅਸੀਂ ਕਿੱਥੇ ਜਾਵਾਂਗੇ। ਉਹ ਕਹਿੰਦਾ ਫਿਰ ਐਂ ਜਾਣਾ ਕਿਉਂ, ਚੱਲ ਮੈਂ ਐਂ ਕਰਦਾ। ਸੇਠ ਕਹਿੰਦਾ ਤੂੰ ਆਪਣੀ ਕੁੜੀ ਦਾ ਮੇਰੇ ਨਾਲ ਵਿਆਹ ਕਰ ਦੇ, ਨਾਲੇ ਤਾਂ ਤੇਰਾ ਕਰਜ਼ਾ ਮਾਫ਼ ਹੋਜੂ, ਨਾਲੇ ਤੈਨੂੰ ਆਹ ਟੁੱਟੇ ਜਿਹੇ ਘਰ 'ਚ ਰਹਿਣ ਦੀ ਲੋੜ ਨਹੀਂ, ਮੈਂ ਤੈਨੂੰ ਵਧੀਆ ਮਕਾਨ ਪਾ ਦੂੰਗਾ, ਤੈਨੂੰ ਨਾਲੇ ਕੋਈ ਫਿਕਰ ਨਹੀਂ, ਉਹ ਫਾਕਾ ਨਹੀਂ ਹੋਊਗਾ, ਕੁੜੀ ਵੀ ਵਧੀਆ ਰਹੂਗੀ। ਉਹ ਕਹਿੰਦਾ ਸੇਠ ਜੀ ਤੁਸੀਂ ਇੰਨਾ ਨਾ ਕਰੋ, ਜ਼ੁਲਮ ਕਰੋ, ਮੇਰੀ ਕੁੜੀ 20-25 ਸਾਲ ਦੀ ਹੈ, ਤੁਸੀਂ ਬਜ਼ੁਰਗ ਹੋ, ਕੀ ਕਹਦੀ ਤਾਲੇ ਖੇਡਣ ਦੇ ਦਿਨ ਨੇ, ਤੁਸੀਂ ਕੀ ਕਰਦੇ ਹੋ। ਪਰ ਸੇਠ ਮੰਨੇ ਹੀ ਨਾ, ਜਦੋਂ ਮੰਨੇ ਨਾ ਤੇ ਉਹ ਬੰਦੇ ਨੂੰ ਸਮਝ ਆ ਗਈ ਵੀ ਇਸ ਕਿਸਾਨ ਨੂੰ ਵੀ ਇਹਦੇ ਨੀਚ ਖੋਟ ਹੈ। ਉਹਨੇ ਪੰਚਾਇਤ ਕਾਲ ਕਰ ਲਈ, ਪੰਚਾਇਤ ਬੁਲਾਈ ਸਾਰੀ, ਤੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ, ਉਹਨੂੰ ਸੇਠ ਨੂੰ ਵੀ ਬੁਲਾ ਲਿਆ, ਸੇਠ ਨੂੰ ਬੁਲਾ ਲਿਆ, ਪੰਚਾਇਤ ਨੇ ਪੁੱਛਿਆ ਵੀ ਆਹ ਗੱਲ ਆ, ਇਹ ਕਹਿੰਦਾ ਇਹਨੇ ਤੇਰੀ ਸ਼ਿਕਾਇਤ ਕੀਤੀ ਹੈ ਵੀ ਤੇਰੇ ਕੋਲ ਕਰਜ਼ਾ ਲਿਆ ਸੀਗਾ, ਕਰਜ਼ਾ ਹੁਣ ਤੇਰਾ ਮੋੜ ਨਹੀਂ ਸਕਦਾ, ਇਹ ਕਹਿੰਦਾ ਟਾਈਮ ਵਧਾ ਦੇ, ਤੂੰ ਟਾਈਮ ਨਹੀਂ ਵਧਾਉਂਦਾ, ਤੇ ਤੈਨੇ ਸ਼ਰਤ ਲਾ ਲਈ ਵੀ ਜਾਂ ਤਾਂ ਮੈਂ ਜ਼ਮੀਨ ਵੇਚੂੰਗਾ, ਤੇਰੀ ਘਰ ਵੇਚ ਕੇ ਕਰਜ਼ਾ ਲਊਂਗਾ, ਤੇ ਜਾਂ ਤੂੰ ਚਾਹੁੰਦਾ ਵੀ ਇਹਦੀ ਕੁੜੀ ਨਾਲ ਤੂੰ ਸ਼ਾਦੀ ਕਰਨੀ ਚਾਹੁੰਦਾ। ਉਹ ਕਹਿੰਦਾ ਹਾਂਜੀ ਮੈਂ ਕਿਹਾ। ਲੋਕਾਂ ਨੇ ਥੂ ਥੂ ਕੀਤੀ ਵੀ ਆਹ ਕੀ ਕਰਦੇ, ਬੁੱਢੇ ਠੇਰਿਆ ਜਾਂ ਤੇਰੀ ਪੋਤਿਆਂ ਵਰਗੀ ਕੁੜੀ ਹੈ, ਪੋਤੀਆਂ ਵਰਗੀ ਕੁੜੀ ਹੈ, ਤੂੰ ਇਹਦੇ ਨਾਲ ਵਿਆਹ ਕਰਾਉਣਾ। ਤੇ ਸੇਠ ਦੇ ਦਿਮਾਗ 'ਚ ਫਿਰ ਚਲਾਕੀ ਆ ਗਈ, ਜਿਹੜਾ ਬੰਦਾ ਪੈਸੇ ਵਾਲਾ ਨਾ ਬੜਾ ਪੁੱਠਾ ਦਿਮਾਗ, ਕੁੱਤੇ ਦੀ ਪੂੰਛ ਹੁੰਦੀ ਆ, ਉਹ ਸਾਰੇ ਨਹੀਂ, ਕਦੇ ਮੇਰੇ ਮਗਰ ਪੈ ਜਾਓ ਬਾਹਰ ਨਿਕਲਦੀ ਗਈ, ਕੁਛ ਇਹ ਪੈਸਾ ਕਦੇ ਇੰਨੀ ਸੌਖੀ ਦੀ। ਉਹਨੇ ਉਹਦੀ ਚੇਂਜ ਕਰ ਗਿਆ, ਕਹਿੰਦਾ ਚਲੋ ਐਂ ਕਰੋ, ਦੋ ਸ਼ਰਤਾਂ ਨਹੀਂ, ਇੱਕ ਸ਼ਰਤ ਮੈਂ ਹੋਰ ਲਾ ਲਾ, ਆਪਾਂ ਕਿਸਮਤ 'ਤੇ ਛੱਡ ਦਿੰਦੇ, ਚਲੋ ਕਿਸਮਤ ਕੇ ਛੱਡ ਦਿੰਦੇ ਹਾਂ ਵੀ ਜੇ ਮੇਰੀ ਕਿਸਮਤ 'ਚ ਕੁੜੀ ਨਾਲ ਸ਼ਾਦੀ ਕਰਾਉਣੀ ਹੋਊ ਜਾਂ ਕੁੜੀ ਦੀ ਕਿਸਮਤ 'ਚ ਮੇਰੇ ਨਾਲ ਹੀ ਸ਼ਾਦੀ ਕਰਾਉਣੀ ਹੈ, ਫਿਰ ਤਾਂ ਆਪਾਂ ਕੋਈ ਨਹੀਂ ਰੋਕੇ। ਕਹਿੰਦੇ ਠੀਕ ਆ, ਉਹਦੇ ਲਈ ਕੀ ਫੈਸਲਾ ਕੀਤਾ ਸੇਠ? ਕਹਿੰਦਾ ਉਹ ਜਿਹੜੇ ਥਾਂ 'ਤੇ ਖੜ੍ਹੇ ਸੀਗੇ, ਲੋਕ ਬੈਠੇ ਸੀਗੇ, ਉੱਥੇ ਛੋਟੇ ਛੋਟੇ ਪੱਥਰ ਪਏ ਸੀ, ਕੋਈ ਸੜਕ ਬਣਨੀ ਸੀਗੀ, ਉਹ ਕਹਿੰਦਾ ਮੈਂ ਦੋ ਪੱਥਰ ਚੱਕ ਲੈਣਾ, ਇੱਕ ਕਾਲਾ ਚੱਕ ਲੈਣਾ, ਇੱਕ ਕਾਲਾ ਚਿੱਟਾ ਚੱਕ ਲਾਂ, ਇੱਕ ਵਾਈਟ ਇੱਕ ਬਲੈਕ, ਦੋਨੇ ਚੱਕ ਲੈਣਾ ਪੱਥਰ, ਅਤੇ ਮੈਂ ਝੋਲੀ 'ਚ ਪਾ ਲੈਣਾ, ਕੁੜੀ ਮੇਰੀ ਝੋਲੀ ਦੇ ਵਿੱਚੋਂ ਹੱਥ ਪਾ ਕੇ ਇੱਕ ਪੱਥਰ ਕੱਢ ਲਏ, ਜੇ ਤਾਂ ਆ ਗਿਆ ਚਿੱਟਾ ਤਾਂ ਫਿਰ ਇਹਦਾ ਕਰਜ਼ਾ ਵੀ ਮਾਫ਼ ਅਤੇ ਮੈਂ ਵਿਆਹ ਵੀ ਨਹੀਂ ਕਰਾਉਣਾ। ਇਹਦੀ ਕਿਸਮਤ 'ਚ ਹੋ ਗਿਆ, ਦੋਨੇ ਗੱਲਾਂ ਵਧੀਆ, ਜਿਹਦੀ ਕਿਸਮਤ ਹੋਈ ਤਾਂ ਹੀ ਹੋ ਗਿਆ, ਅਤੇ ਜੇ ਇਹਨੇ ਕੱਢ ਲਿਆ ਕਾਲਾ ਫਿਰ ਇਹਦੀ ਕਿਸਮਤ 'ਚ ਵਿਆਹ ਕਰਾਉਣਾ, ਤਾਂ ਫਿਰ ਮੇਰਾ ਵਿਆਹ ਕਰਾਉਣਾ ਪਊਗਾ। ਉਹਦਾ ਪਿਓ ਵੀ ਕਹਿੰਦਾ ਠੀਕ ਹੈ, ਲੋਕ ਵੀ ਕਹਿੰਦੇ ਠੀਕ ਹੈ, ਪੰਚਾਇਤ ਵੀ ਕਹਿੰਦੀ ਠੀਕ ਹੈ, ਪਰ ਉਹ ਕੁੜੀ ਨੇ ਦੇਖ ਲਿਆ ਜਦੋਂ ਸੇਰ ਚੱਕਣ ਲੱਗੇ ਨਾ ਪੱਥਰ ਚੁੱਕੇ, ਉਹਨੇ ਦੋਨੇ ਕਾਲੇ ਚੁੱਕੇ ਆਪਣੀ ਝੋਲੀ 'ਚ ਪਾ ਲਏ, ਸ਼ਰਾਰਤੀ ਸੀ ਨਾ ਮਨ, ਛੋਟੇ ਛੋਟੇ ਪੱਥਰ ਹੀ ਚੱਕ ਕੇ ਝੋਲੀ 'ਚ ਪਾ ਲਏ, ਪਰ ਕੁੜੀ ਨੇ ਦੇਖ ਲਿਆ। ਹੁਣ ਕੁੜੀ ਨੂੰ ਪਤਾ ਸੀ ਵੀ ਕਾਲੇ 'ਚ ਪੱਥਰ ਪਾਏ ਨੇ, ਉਹਦੇ ਕੋਲ ਇੱਕ ਤਾਂ ਹੱਲ ਇਹ ਸੀ ਵੀ ਉਹ ਪੰਚਾਇਤ ਨੂੰ ਦੱਸਦੇ ਵੀ ਇਹ ਹਰਾਮੀ ਨੇ ਦੋਨੇ ਕਾਲੇ ਪਾਏ ਨੇ, ਪਰ ਜੇ ਦੱਸਦੇ ਨਹੀਂ ਵੀ ਇਹ ਵੀ ਗੱਲ ਨਹੀਂ। ਦੂਜੀ ਗੱਲ ਇਹ ਸੀ, ਕੀ ਕਰਾਂ, ਸੋ ਉਸ ਵੇਲੇ ਪਤਾ ਲੱਗ ਗਿਆ, ਸੋ ਉਹਨੇ ਕੀ ਕੀਤਾ, ਕਹਿੰਦੀ ਵੀ ਓਕੇ ਮੈਂ ਚੱਕ ਲੈਣੀ ਪੱਥਰ। ਜਦੋਂ ਪੱਥਰ ਚੱਕਿਆ ਉਹਨੇ, ਉਹਨੂੰ ਤਾਂ ਪਤਾ ਸੀ ਵੀ ਕੀ ਹੈ ਇਹਦੇ ਹੱਥ 'ਚ, ਉਹਨੇ ਆਪਣੇ ਹੱਥ 'ਚ ਪੱਥਰ ਚੱਕ ਕੇ ਮੁੱਠੀ ਕਮਾਈ ਅਤੇ ਰੱਬ ਨੂੰ ਯਾਦ ਕਰਕੇ ਚੱਕਰ ਜੇ ਕੱਟਣ ਲੱਗ ਗਈ, ਗੋਲ ਚੱਕਰ ਕੱਟਣ ਲੱਗੀ, ਹੇ ਰਾਮ ਹੇ ਰਾਮ ਹੇ ਅੱਲਾ ਹੇ ਵਾਹਿਗੁਰੂ, ਜੋ ਕਰਦੀ ਕਰਦੀ ਚੱਕਰ ਆਇਆ ਉਹ ਡਿੱਗ ਪਈ, ਡਿੱਕੇ ਜਿਹੜਾ ਵੀ ਮੁੱਠੀ ਖੁੱਲ੍ਹੀ ਅਤੇ ਪੱਥਰ ਬਾਕੀ ਪੱਥਰਾਂ 'ਚ ਮਿਲ ਗਿਆ। ਅਤੇ ਪੰਚਾਇਤ ਕਹਿੰਦੀ ਬੇਟਾ ਆਹ ਕੀ ਕੀਤਾ ਤੂੰ, ਤੂੰ ਪੱਥਰ ਉਹਦੇ ਸਿਰ ਤੱਕ, ਤੈਨੂੰ ਤਾਂ ਤੈਨੂੰ ਕਿਸਮਤ ਦਾ ਫੈਸਲਾ ਹੋਣਾ ਸੀ। ਉਹਨੇ ਹੱਥ ਜੋੜ ਲਿਆ, ਕਹਿੰਦੀ ਪੰਚਾਇਤ ਜੀ ਸਾਰੇ ਲੋਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਚਲੋ ਮੇਥੋਂ ਤਾਂ ਡਿੱਗ ਪਿਆ ਪਰ ਸੇਠ ਦੀ ਝੋਲੀ 'ਚ ਤਾਂ ਇੱਕ ਪੱਥਰ ਹੈਗਾ, ਉਹ ਦੇਖ ਲਓ, ਜੇ ਤਾਂ ਹੋਇਆ ਕਾਲਾ ਤਾਂ ਇਹਦਾ ਮਤਲਬ ਹੋਇਆ ਕਿ ਮੇਰੇ ਹੱਥ 'ਚ ਚਿੱਟਾ, ਅਤੇ ਜੇ ਹੋਇਆ ਚਿੱਟਾ ਤਾਂ ਇਹਦਾ ਮਤਲਬ ਮੈਂ ਕਾਲਾ ਚਿੱਟਾ, ਫਿਰ ਮੈਂ ਵਿਆਹ ਕਰਾ ਲੂੰਗੀ। ਉਹ ਕਹਿੰਦੇ ਇਹ ਤਾਂ ਵਧੀਆ ਗੱਲ ਹੈ, ਜੋ ਸੇਠ ਨੂੰ ਕਹਿੰਦੇ ਕੱਢ ਖੋਲ੍ਹ ਝੋਲੀ, ਜੋ ਝੋਲੀ ਖੋਲ੍ਹੀ ਕੋਈ ਹੈ ਹੀ ਕਾਲਾ ਸੀ ਉਹਦੇ 'ਚ ਪਹਿਲਾਂ ਹੀ, ਉਹ ਕਹਿੰਦੇ ਕਾਲਾ, ਉਹ ਕਹਿੰਦੇ ਲਾ ਵੀ ਫੈਸਲਾ ਹੋ ਗਿਆ, ਤੇਰੀ ਜ਼ਮੀਨ ਜਾਇਦਾਦ ਵੀ ਮਾਫ਼, ਤੂੰ ਵਿਆਹ ਵੀ ਨਹੀਂ ਕਰਾਉਣਾ। ਸੋ ਕਹਿਣ ਦਾ ਮਤਲਬ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਸੱਚੇ ਦਿਲੋਂ, ਸਾਡੇ 'ਤੇ ਬਹੁਤ ਰਹਿਮਤ ਹੁੰਦੀ ਹੈ, ਸਾਡੀ ਜ਼ਿੰਦਗੀ ਵਿੱਚ ਬਹੁਤ ਬਰਕਤਾਂ ਪੈਂਦੀਆਂ। ਸੋ ਸਾਨੂੰ ਚਾਹੀਦਾ ਕਿ ਉਹ ਮਾਲੀ ਦੀ ਤਰ੍ਹਾਂ ਅਸੀਂ ਸਵੇਰੇ ਉੱਠ ਕੇ, ਸ਼ਾਮ ਨੂੰ ਉੱਠ ਕੇ, ਦੁਪਹਿਰੇ ਉੱਠ ਕੇ, ਜੋ ਮਰਜ਼ੀ ਕਰੋ ਪਰ ਉਸ ਪਰਮਾਤਮਾ ਨੂੰ ਵੀ ਯਾਦ ਕਰੋ। ਸਾਡੇ ਕੋਲ ਹੁਣ 3 ਲਾਈਨਾਂ ਨੇ, ਮੈਂ ਇੱਕ ਸਟੋਰੀ ਖਤਮ ਕਰਨੀ ਚਾਹੁੰਦਾ ਸੀ, ਹੁਣ ਵਾਰੀ ਵਾਰੀ ਆਪਾਂ ਲਾਈਨ ਲੈ ਲਈਏ। ਨੰਬਰ 1, ਹੈਲੋ ਹੈਲੋ, ਹਾਂਜੀ
ਹਾਂਜੀ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ,
ਹਾਂਜੀ।
I actually have a couple of questions. My whole family wants to come to your store, and I believe you have a sale going on.
Yes.
So I have a couple of questions. One is, do you guys take insurance?
Yes, we are taking insurance, but we are not submitting directly, but we can give you the receipt. You can submit it yourself, and within a week or so, you will get your money back. We are taking all types of insurance. Before we submitted ourselves, but due to coronavirus, now we can give you the receipt, and it's very easy. You can submit it online, and you will get your money within a week or so.
Okay, okay, thank you. And do you guys carry Ray-Ban aviators?
Yes, we have it, but how many we have it, I don't know, but still we have. the more you come early, it's much better because then you have more better choices. Because ਅਸੀਂ ਕੁਛ ਹੋਰ ਨਹੀਂ ਮੰਗਾ ਰਹੇ, ਜਿਹੜਾ ਵੀ ਕੁਛ ਹੈਗਾ ਉਹੀ ਹੈ. ਸੋ ਉਹਦੇ ਵਿੱਚੋਂ ਤੁਸੀਂ ਚੋਇਸ ਕਰਨੀ ਹੈ, ਐਵੀਏਟਰ ਚਾਹੇ ਰੇਵਨ ਲੈਣੀ ਹੈ ਜਾਂ ਗੁੱਚੀ ਲੈਣੀ ਹੈ, ਪਰਾੜਾ ਜੋ ਵੀ ਕੁਛ ਉੱਥੇ ਹੀ ਪਈਆਂ, ਦੋ ਤਿੰਨ ਤਾਕੀਆਂ ਦੇ ਵਿੱਚ ਤੁਸੀਂ ਆ ਕੇ ਚੂਜ਼ ਕਰ ਸਕਦੇ ਹੋ. ਗਰੰਟਿਡ ਲੋਐਸਟ ਪ੍ਰਾਈਸ, ਲੋਐਸਟ ਪ੍ਰਾਈਸ ਨਹੀਂ ਐਕਚੁਲੀ ਕੋਸਟ ਪ੍ਰਾਈਸ. ਹਾਂਜੀ, ਨੈਕਸਟ ਕੁਐਸਚਨ ਮੈਮ.
And a final question is, like, for kids, what's the sale for kids, like age maybe let's say 8 to 15?
Okay, so for the kids are concerned, we put it today a special sale for $85, $80 or $85, I don't remember it. You can choose any frame plus single vision lenses for the kid. You know, which is Polycarp something, ਮੈਨੂੰ ਨਾਂ ਨਹੀਂ ਪਤਾ. ਪੋਲੀ ਜੋ ਵੀ ਹੈ ਸਾਡੀ ਆਪਟੀਸ਼ੀਅਨ ਹੈ, ਬੜੀ ਪਿਆਰੀ ਕੁੜੀ ਹੈ, ਤੁਹਾਨੂੰ ਹਰ ਤਰੀਕੇ ਨਾਲ ਐਕਸਪਲੇਨ ਕਰੂਗੀ. ਤੁਸੀਂ ਕੋਈ ਵੀ ਫਰੇਮ ਚੂਜ਼ ਕਰ ਲਓ ਅਤੇ ਨਾਲ ਉਹ 'ਚ ਲੈਂਜ ਪਾ ਲਓ $80 ਦਾ. ਮੈਂ ਨਹੀਂ ਕਹਿੰਦਾ ਦੋ ਲਓ, ਤਿੰਨ ਲਓ, ਚਾਰ ਲਓ, ਇੱਕ ਲੈ ਲਓ, ਚਾਹੇ $80 ਦਾ ਦੋ ਲਓਗੇ, 160 ਦੇ ਤਿੰਨ, 240 ਦੇ, ਅਤੇ ਜੇ ਤੁਸੀਂ ਲੈਂਜਿਸ ਨਹੀਂ ਪਾਉਣੇ ਤਾਂ $25 ਦਾ ਇੱਕ ਫਰੇਮ ਹੈ, ਜਿਹੜਾ ਮਰਜ਼ੀ ਲੈ ਲਓ ਤੁਸੀਂ. ਐਨੀ ਅਦਰ ਕੁਐਸਚਨ? ਦੈਟਸ ਇਟ.
Yeah, that's it. Thank you so
okay,
much.
Okay, thank you very much. So our timings from Monday, Tuesday, Wednesday, Thursday, 4 din assi 12 to leke 5 tak khulde ha. Saturday de Sunday 3 ghantiyan layi 11 to 2. Next line. Hello.
Hello, Sashikal ji.
Hanji, Sashikal Pan ji.
Hanji, mainu pata lagge si tode sale lagi hai. Sade koi friend hai, oh leke aaye hai, unhone mainu phone kita.
Hanji.
Achhi line ka leke aaye sunglasses wagera.
Hanji.
Te main pata karna si tode sale haje chal rahi hai.
ਡੇਲੀ ਘਟ ਰਹੇ ਆ, ਜਿੰਨਾ ਛੇਤੀ ਤੁਸੀਂ ਆ ਜਾਓਗੇ ਤੁਹਾਡੀ ਚੋਇਸ ਉਹ ਬੈਟਰ ਹੋ ਜਾਏਗੀ. ਟਾਈਮਿੰਗ ਕਦੋਂ ਕਹੋਗੇ? ਮੈਂ ਤਾਂ ਅੱਗੇ ਵੀ ਦੱਸਿਆ ਵੀ ਜੇ ਤਾਂ ਸਾਡਾ ਸਮਾਨ ਮੁੱਕ ਗਿਆ ਉਸੇ ਦਿਨ ਬੰਦ ਹੋ ਜਾਣਾ, ਤੇ ਦੂਜੀ ਗੱਲ ਸਾਡੀ ਦੋ ਤਿੰਨ ਬੰਦਿਆਂ ਨਾਲ ਸੀਰੀਅਸ ਗੱਲ ਚੱਲ ਰਹੀ ਹੈ. ਜੇ ਉਹਨਾਂ ਨੇ ਟੇਕ ਓਵਰ ਕਰ ਲਿਆ ਤਾਂ ਉਸੇ ਜੋ ਹੀ ਕਰ ਲਿਆ ਨਾਲ ਹੀ ਬੰਦ ਹੋ ਜਾਣਾ ਕੰਮ, ਫਿਰ ਤੁਸੀਂ ਉਹਨਾਂ ਦੇ ਹਿਸਾਬ ਨਾਲ, ਕਿਉਂਕਿ ਆਫਕੋਰਸ ਉਹਨਾਂ ਨੇ ਵੀ ਰੋਜ਼ੀ ਰੋਟੀ ਕਮਾਉਣੀ ਹੈ, ਪ੍ਰੋਫਿਟ ਤਾਂ ਉਹਦੇ ਵਿੱਚ ਹੋਊਗਾ. ਹੁਣ ਕਿਉਂਕਿ ਅਸੀਂ ਬੰਦ ਕਰ ਰਹੇ ਹਾਂ ਇਸ ਕਰਕੇ ਕੋਸਟ ਪ੍ਰਾਈਸ ਤਾਂ ਅਸੀਂ ਦੇ ਰਹੇ ਹਾਂ. ਤੁਸੀਂ ਆ ਜਾਓ 12 ਤੋਂ 5 ਤੱਕ, ਮੰਡੇ ਟਿਊਜ਼ਡੇ ਵੈਨਸਡੇ ਥਰਸਡੇ, ਸੈਚਰਡੇ ਸੰਡੇ 11 to 2, ਜਦੋਂ ਮਰਜ਼ੀ ਆਓ. ਜਿੰਨਾ ਛੇਤੀ ਆਓਗੇ ਬੈਟਰ ਚੋਇਸ ਮਿਲ ਜੂਗੀ ਤੁਹਾਨੂੰ. ਜੇ ਤੁਸੀਂ ਕਾਰ ਤੇ ਆ ਰਹੇ ਹੋ, ਜਿਹੜਾ ਆਪਣਾ ਹਸਪਤਾਲ ਹੈ ਬ੍ਰੈਂਪਟਨ ਦਾ, ਉਹ ਬ੍ਰੈਮਲੀ ਰੋਡ ਦੇ ਉੱਤੇ ਹੈ, ਯਾਦ ਰੱਖੋ. ਹਸਪਤਾਲ ਨਵਾਂ ਹਸਪਤਾਲ ਬ੍ਰੈਮਲੀ ਰੋਡ ਦੇ ਉੱਤੇ ਹੈ. ਉਹ ਜਦੋਂ ਤੁਸੀਂ ਨੌਰਥ 'ਚ ਆਓਗੇ ਨਾ, ਤੇ ਸੈਂਡਲਵੁੱਡ, ਇੱਕ ਸੈਂਡਲਵੁੱਡ ਆਊਗੀ, ਸੈਂਡਲਵੁੱਡ ਨੂੰ ਵੀ ਕ੍ਰੋਸ ਕਰਨਾ, ਤੇ ਉਦੋਂ ਕ੍ਰੋਸ ਕਰਕੇ ਨੌਰਥ ਦੇ ਵਿੱਚ ਤੁਸੀਂ ਜਦੋਂ ਕੰਟਰੀ ਸਾਈਡ ਕੱਟੋਗੇ, ਸਾਡੇ ਕੰਟਰੀ ਸਾਈਡ, ਇੰਨਾ ਤਾਂ ਯਾਦ ਰੱਖ ਸਕਦੇ ਆਪਾਂ, ਬ੍ਰੈਮਲੀ ਤੇ ਕੰਟਰੀ ਸਾਈਡ ਜਿੱਥੇ ਮਿਲਦੀ ਹੈ ਉੱਥੇ ਸਰਕਲ 7 ਦਾ ਗੈਸ ਸਟੇਸ਼ਨ ਹੈ. ਮੈਡੀਕਲ ਸੈਂਟਰ ਹੈ, ਕਾਫੀ ਵੱਡਾ ਸੈਂਟਰ ਹੈ, ਤੁਸੀਂ ਯੂ ਨੈਵਰ ਮਿਸ ਇਟ. ਜਦੋਂ ਅੰਦਰ ਆਓਗੇ ਤੇ ਐਨਕਾਂ ਦੀ ਦੁਕਾਨ ਹੈ. ਹਾਂਜੀ, ਮੇਰੇ ਖਿਆਲ ਤੁਹਾਡਾ ਆਂਸਰ ਹੋ ਗਿਆ. ਮੈਂ ਲਾਈਨ ਪੈਣ ਜੀ ਹੋ ਰਿਹਾ ਨਾ, ਪਲੀਜ਼.
ਓਕੇ ਜੀ, ਥੈਂਕ ਯੂ.
ਓਕੇ, ਥੈਂਕ ਯੂ. ਹੈਲੋ. ਹਾਂਜੀ
ਯਾਰ, ਡੋਨੇਟ ਕਰਦੇ ਬੱਚਿਆਂ ਨੂੰ, ਤੂੰ ਬਾਣੀਆ ਬੜਾ ਚੀਪੜ ਹੈ, ਇਹਨਾਂ ਨੂੰ ਡੋਨੇਟ ਕਰਦੇ ਕਿੱਦਾਂ ਦਾ ਡਾਕਟਰ ਹੈ ਤੂੰ?
ਓਕੇ ਸਰ, ਥੈਂਕ ਯੂ, ਬਹੁਤ ਵਧੀਆ, ਥੈਂਕ ਯੂ ਸੋ ਮਚ. ਤੁਹਾਡੇ ਹੱਥ ਜੋੜ ਕੇ ਕਿਤੇ ਮਿਲੋ, ਮੈਂ ਤੁਹਾਡੇ ਘਰੇ ਵੀ ਆ ਕੇ ਤੁਹਾਡਾ ਸ਼ੁਕਰੀਆ ਕਰਨਾ ਚਾਹੁੰਦਾ, ਹੈ ਨਾ ਜੀ. ਸੋ ਬਹੁਤ ਵਧੀਆ ਲੈਂਗੁਏਜ ਹੈ, ਇਸ ਤਰ੍ਹਾਂ ਹੀ ਬੋਲੋ, ਆਪਣੇ ਬੱਚਿਆਂ ਨਾਲ ਵੀ ਬੋਲੋ, ਬਹੁਤ ਵਧੀਆ. ਆਹੀ ਤਾਂ ਕਹਿੰਦੇ ਨੇ ਵੀ ਜ਼ਿੰਦਗੀ 'ਚ ਗਰੀਬੀ ਕਿਉਂ ਹੈ ਅਤੇ ਥੱਪੜ ਕਿਉਂ ਪੈਂਦੇ ਨੇ. ਮੈਂ ਤੁਹਾਨੂੰ ਇਹਦੀ ਗੱਲ ਹੀ ਸੁਣਾ ਦਾ ਨਾ ਹੁਣ, ਕਿਉਂਕਿ ਥੱਪੜ ਕਿਉਂ ਪੈਂਦੇ ਨੇ ਆਪਣੇ ਮੂੰਹ 'ਤੇ ਆਪਣੀ ਲੈਂਗੁਏਜ ਕਰਕੇ. ਇੱਕ ਵਾਰੀ ਕੋਈ ਬੰਦਾ ਕੋਲੋਂ ਦੀ ਜਾ ਰਿਹਾ ਸੀ ਮੰਦਰ 'ਚ, ਉਹਨੇ ਦੇਖਿਆ ਜੁੱਤੀਆਂ ਪਈਆਂ ਨਵੀਆਂ, ਉਹ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ, ਹੈ ਨਾ, ਜਿਹੜੀ ਲੈਂਗੁਏਜ ਵਧੀਆ ਬੋਲਦੇ. ਉਹਨੇ ਕਿਹਾ ਦਿਲ 'ਚ ਬੇਈਮਾਨੀ ਆ ਗਈ, ਚੱਕ ਕੇ ਜੁੱਤੀਆਂ ਆਪਣੇ ਕੋਛੜ 'ਚ ਲੈ ਲਈਆਂ ਉਹਨੇ. ਜਦੋਂ ਕੋਛੜ 'ਚ ਉਹਨੇ ਲਈਆਂ ਜੁੱਤੀਆਂ ਤੇ ਫਟਾਫਟ ਜਾ ਰਿਹਾ ਸੀ, ਕਿਉਂਕਿ ਉਹਨੂੰ ਪਤਾ ਸੀ ਚੋਰੀ ਨੇ ਚੱਕੀਆਂ ਵੀ ਹੈ, ਕਿਉਂਕਿ ਆਦਤ ਤੋਂ ਮਜਬੂਰ ਹੈ, ਲੈਂਗੁਏਜ ਤੋਂ ਮਜਬੂਰ ਹੈ ਵੀ ਕਿਹੋ ਜਿਹੀ ਲੈਂਗੁਏਜ ਵਰਤਣੀ ਹੈ. ਸੋ ਜਦੋਂ ਉਹਨੇ ਕੋਛੜ 'ਚ ਲਈਆਂ ਵੀ ਜੁੱਤੀਆਂ ਤੇ ਅੱਗੇ ਗਿਆ, ਅੱਗੇ ਜਾ ਕੇ ਕਿਸੇ ਬੰਦੇ ਨਾਲ ਟਕਰਾ ਗਿਆ, ਕੋਈ ਤੇਜ਼ੀ ਨਾਲ ਚੱਲ ਰਿਹਾ ਸੀ. ਜਦੋਂ ਉਹ ਤੇਜ਼ੀ ਨਾਲ ਚੱਲ ਰਿਹਾ ਸੀਗਾ, ਉਹਦੀਆਂ ਜੁੱਤੀਆਂ ਥੱਲੇ ਡਿੱਗ ਪਈਆਂ, ਅਤੇ ਅਗਲੇ ਬੰਦੇ ਨੇ ਜੁੱਤੀ ਚੱਕੀ ਤੋਂ ਸਿਰ 'ਤੇ 50 ਮਾਰੀਆਂ ਜੁੱਤੀਆਂ. ਉਹ ਕਹਿੰਦਾ ਭਾਈ ਸਾਹਿਬ ਮੈਨੂੰ ਕਹਿੰਦਾ ਜੁੱਤੀਆਂ ਕਿਉਂ ਮਾਰੀ ਜਾਂਦੇ ਹੋ? ਇਹਨਾਂ ਨੂੰ ਕੋਲੋਂ ਵੀ ਕੋਈ ਫਕੀਰ ਜਾਂਦਾ ਸੀ, ਇਹਨੂੰ ਅੰਦਰਲਾ ਗਿਆਨ ਸੀ, ਜਿਹੜੇ ਬੰਦੇ ਨੂੰ ਪਤਾ ਹੁੰਦਾ ਹਕੀਕਤ ਕੀ ਹੈ. ਉਹ ਹੱਸ ਪਿਆ, ਕਹਿੰਦਾ ਵੀ ਜਿਹੋ ਜਿਹਾ ਕੰਮ ਕਰੇਗਾ ਤੇ ਫਲ ਵੀ ਤੈਨੂੰ ਉਹੀ ਮਿਲਣਾ, ਜਿਹੋ ਜਿਹਾ ਕੰਮ ਕਰ, ਕਿਉਂਕਿ ਤੇਰੇ ਜੁੱਤੀਆਂ ਚੋਰੀ 'ਚ ਕਿਹਾ, ਹੁਣ ਤੇਰੇ ਜੁੱਤੀਆਂ ਪੈ ਰਹੀਆਂ ਨੇ. ਫੈਸਲਾ ਤਾਂ ਪਰਮਾਤਮਾ ਨੇ ਕਰਨਾ ਹੁੰਦਾ ਉਸ ਤਰ੍ਹਾਂ ਦੇ ਕੰਮ ਨਾਲ. ਉਹ ਕਹਿੰਦਾ ਜੇ ਤੂੰ ਨੇਕ ਕੰਮ ਕਰੇਗਾ ਤਾਂ ਨੇਕ ਤੇਰਾ ਫਾਇਦਾ ਹੋਊਗਾ. ਉਹਦੇ ਦਿਮਾਗ 'ਚ ਪੈ ਗਈ, ਉਹ ਕਹਿੰਦਾ ਜੁੱਤੀਆਂ ਮੋੜ ਕੇ ਆਈਏ. ਉਹ ਮੰਦਰ 'ਚ ਗਿਆ, ਜੁੱਤੀਆਂ ਰੱਖਤੀਆਂ ਉਹਨੇ, ਅਤੇ ਨਾਲ ਹੀ ਉਹਦੇ ਖਿਆਲ 'ਚ ਆ ਵੀ ਫਕੀਰ ਕਹਿੰਦਾ ਜੀ ਕੋਈ ਜੇ ਚੰਗਾ ਕੰਮ ਕਰੇਗਾ ਤਾਂ ਫਲ ਵੀ ਚੰਗਾ ਮਿਲੂਗਾ. ਹੈਂਜੀ, ਜੇ ਆਪਾਂ ਪੁੱਠੀ ਲੈਂਗੁਏਜ ਬੋਲਾਂਗੇ ਤਾਂ ਫਿਰ ਉਹ ਜੁੱਤੀਆਂ ਪੈਣੀਆਂ ਹੀ ਪੈਣੀਆਂ, ਉਹ ਤਾਂ ਕੋਈ ਰੌਲੇ ਵਾਲੀ ਗੱਲ ਹੀ ਨਹੀਂ ਹੈਂਜੀ। ਮਿੱਥੋਂ ਨਹੀਂ ਪੈਣੀਆਂ, ਕਿਤੋਂ ਹੋਰ ਤੋਂ ਪੈ ਜਾਣੀਆਂ, ਆਦਤ ਪੈਣੀ ਹੈ ਬੱਚਿਆਂ ਤੋਂ ਪੈ ਜਾਣੀ ਹੈ ਘਰੋਂ। ਸੋ ਉਹਨੇ ਜਦੋਂ ਦੇਖਿਆ ਸਾਹਮਣੇ ਮੰਗਤੇ ਸੀਗੇ ਭਿਖਾਰੀ, ਭੁੱਖੇ ਸੀਗੇ, ਉਹ ਬਾਜ਼ਾਰ 'ਚ ਗਿਆ ਜਾ ਕੇ ਥੋੜ੍ਹੀ ਜਿਹੀ ਰੋਟੀ ਪਾਣੀ ਲੈ ਆਇਆ, ਰੋਟੀ ਪਾਣੀ ਲਿਆ ਕੇ ਉਹਨਾਂ ਨੂੰ ਮੰਗਤਿਆਂ ਨੂੰ ਰੋਟੀ ਵੀ ਖਵਾਈ, ਪਾਣੀ ਵੀ ਪਿਲਾਇਆ। ਅਤੇ ਇੰਨੇ ਨੂੰ ਕੋਈ ਕਾਰ ਦੇ ਕਾਰ ਨਿਕਲੀ ਤਾਂ ਕਾਰ ਵਾਲੇ ਨੇ ਰੋਕੀ ਅਤੇ ਉਹਨੂੰ ਪੁੱਛਦਾ ਵੀ ਦੇਖਿਆ ਵੀ ਬੰਦਾ ਬੜਾ ਨੇਕ ਹੈ, ਰੋਟੀ ਪਾਣੀ ਦੇ ਰਿਹਾ ਹਾਂਜੀ। ਸੋ ਰੋਟੀ ਪਾਣੀ ਦੇ ਰਿਹਾ, ਉਹ ਕਹਿੰਦਾ ਵੀ ਮੇਰਾ ਮੈਨੇਜਰ ਦੀ ਡੈਥ ਹੋ ਗਈ, ਤੂੰ ਮੇਰੀ ਨੌਕਰੀ ਕਰੇਗਾ? ਕਿਉਂਕਿ ਵਿਹਲਾ ਬੰਦਾ ਸੀ। ਕਹਿੰਦਾ ਜ਼ਰੂਰ। ਕਹਿੰਦਾ ਮੈਨੂੰ ਅਜਿਹੇ ਬੰਦੇ ਦੀ ਲੋੜ ਸੀ ਜਿਹੜਾ ਨੇਕ ਪਾਕ ਹੋਵੇ, ਜਿਹੜਾ ਬੰਦਾ ਕਿਸੇ ਨੂੰ ਕੁਛ ਦੇ ਸਕੇ ਹਾਂਜੀ। ਸੋ ਉਹਨੇ ਕੀ ਕੀਤਾ ਅਤੇ ਉਹਨੂੰ ਨੌਕਰੀ ਮਿਲ ਗਈ। ਸੋ ਉਹਨੂੰ ਅਹਿਸਾਸ ਹੋਇਆ ਵੀ ਜੇ ਬੁਰੇ ਕੰਮ ਕਰਾਂਗੇ ਤਾਂ ਬੁਰਾ ਨਤੀਜਾ ਅਤੇ ਜੇ ਚੰਗੇ ਕੰਮ ਕਰਾਂਗੇ ਤਾਂ ਚੰਗਾ ਫਲ ਮਿਲੂਗਾ। ਇਹ ਤਾਂ ਕੁਦਰਤੀ ਗੱਲ ਹੈ। ਇਸ ਕਰਕੇ ਆਪਾਂ ਕੁੱਤੇ ਨੂੰ ਕਿਉਂ ਕਹਿੰਦੇ ਹਾਂ ਵੀ ਬੋਲਦਾ ਨਹੀਂ, ਉਹ ਕਹਿੰਦੇ ਹਾਂ ਭੌਂਕਦਾ ਹੈ ਕੁੱਤਾ ਹਾਂਜੀ। ਬੰਦੇ ਅਤੇ ਕੁੱਤੇ 'ਚ ਇਹੀ ਫਰਕ ਹੈ, ਬੰਦੇ ਨੂੰ ਬੋਲਣਾ ਪਰਮਾਤਮਾ ਨੇ ਕਿਹਾ ਤੂੰ ਬੋਲਿਆ ਕਰ, ਭੌਂਕਿਆ ਨਾ ਕਰ। ਸੋ ਇਸ ਕਰਕੇ ਜਿਹੋ ਜਿਹਾ ਕੰਮ ਕਰੋਗੇ, ਕੋਸ਼ਿਸ਼ ਕਰੋ, ਪਛਚਾਤਾਪ ਕਰੋ, ਆਪਣੇ ਅੰਦਰ ਚੌਂਕੜੀ ਮਾਰ ਕੇ ਬੈਠ ਕੇ ਦੇਖੋ ਜਿਹਨੂੰ ਵੀ ਤੁਸੀਂ ਮੰਨਦੇ ਹੋ, ਹੈ ਨਾ, ਵੀ ਇਹ ਉੱਚੀ ਆਵਾਜ਼ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ, ਵਧੀਆ ਤਰੀਕੇ ਨਾਲ ਬੋਲੋ। ਕਿਉਂਕਿ ਕੁੱਤੇ ਅਤੇ ਬੰਦੇ 'ਚ ਤਾਂ ਇਹੀ ਤਾਂ ਫਰਕ ਹੈ, ਕੁੱਤੇ ਨੂੰ ਆਪਾਂ ਕਹਿੰਦੇ ਭੌਂਕਦਾ, ਪਰ ਜੇ ਅਸੀਂ ਕੰਮ ਉਹੀ ਕਰਾਂਗੇ ਫਿਰ ਸਾਨੂੰ ਦੇਖ ਲਓ ਵੀ ਕੀ ਕਹਾਂਗੇ। ਖੈਰ ਨਹੀਂ ਵੇ, ਹੁਣ ਆਪਾਂ ਨੈਕਸਟ ਗਾਣਾ ਸੁਣਨਾ ਚਾਹੁੰਦੇ ਹਾਂ, ਉਸ ਤੋਂ ਬਾਅਦ ਆਪਾਂ ਇਹਨੂੰ ਅੱਗੇ ਗੱਲ ਨੂੰ ਤੋਰਾਂਗੇ।
ਮੁਰਸ਼ਦ ਮਨ ਵਿੱਚ ਲਾਈ ਹੂ ਨਫੀਅਸ ਬਾਤ ਦਾ ਪਾਣੀ ਦੇ ਕੇ ਹਰ ਰਗੇ ਹਰ ਜਾਈ ਹੂ ਉਹ ਜੁਗ ਜੁਗ ਜੀਵੇ ਮੇਰਾ ਮੁਰਸ਼ਦ ਸੋਨਾ ਅਤੇ ਜਿਸ ਬੂਟੀ ਲਾਈ ਹੂੰ ਪੀਰ ਮੇਰਿਆ
ਜੁਗਣੀ ਜੀ ਤੇਰੇ ਲਾਵਾਲਿਆਂ ਦੀ ਜੁਗਣੀ ਜੀ ਤੇਰੇ ਲਾਵਾਲਿਆਂ ਦੀ ਜੁਗਣੀ ਜੀ ਤੇਰੇ ਨਬੀ ਪਾਕ ਦੀ ਜੁਗਣੀ ਜੀ ਤੇਰੇ ਨਬੀ ਪਾਕ ਦੀ ਜੁਗਣੀ ਜੀ ਤੇਰੇ ਮੋਲਾ ਅਲੀ ਵਾਲੀ ਜੁਗਣੀ ਜੀ ਤੇਰੇ ਮੋਲਾ ਅਲੀ ਵਾਲੀ ਜੁਗਣੀ ਜੀ
ਹੈਲੋ, ਵੈਲਕਮ ਬੈਕ। ਸਾਡੇ ਕੋਲ ਇੱਕ ਕਾਲ ਕਾਫੀ ਚਿਰ ਤੋਂ ਹੋਲਡ ਤੇ ਆ, ਉਹਨਾਂ ਨੂੰ ਮੈਂ ਲੈ ਲਾਂ, ਫਿਰ ਆਪਾਂ ਗਾਣਾ ਸੁਣਦੇ ਹਾਂ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਪੁੱਛਣਾ ਸੀ ਅੰਦਾਜ਼ਾ ਕਿੰਨਾ ਕੁ ਟਾਈਮ ਲੱਗਦਾ ਇਨਕਾ, ਲਾਈਕ ਮਤਲਬ ਰਿਸੀਵ ਹੋਣ ਨੂੰ, ਜੇ ਮੈਂ ਅੱਜ ਆਰਡਰ ਦੇਵਾਂ, ਹਾਊ ਲੌਂਗ ਡਸ ਇਟ ਟੇਕ?
ਹਾਂਜੀ, ਇਹਦੇ ਵਿੱਚ ਭਾਈ ਸਾਹਿਬ ਗੱਲ ਇੰਝ ਆ ਵੀ ਜਦੋਂ ਅਸੀਂ ਲੈਂਜਿਸ ਪਾਉਂਦੇ ਹਾਂ ਨਾ, ਅਸੀਂ ਲੈਬ ਨੂੰ ਭੇਜਦੇ ਹਾਂ, ਅਤੇ ਯੂਜਲੀ ਇਹ ਮੰਨ ਕੇ ਚੱਲਦੇ ਹਾਂ ਵੀ 7 to 10 ਬਿਜ਼ਨਸ ਡੇਜ਼ ਹੁੰਦੇ ਨੇ, ਪਰ ਇਹਦੇ ਵਿੱਚ ਇਹ ਹੁੰਦੀ ਹੈ ਵੀ ਕਈ ਵਾਰੀ ਉਹ ਛੇਤੀ ਭੇਜ ਦਿੰਦੇ ਨੇ, ਜਦੋਂ ਹੀ ਆਉਂਦੀਆਂ ਸਾਡੇ ਕੋਲ ਇਨਕਮ ਵਾਪਸ ਆ ਜਾਂਦੀਆਂ ਨੇ, ਅਤੇ ਸਾਡੀ ਕੁੜੀ ਚੈੱਕ ਕਰਕੇ ਤੁਹਾਨੂੰ ਰਾਈਟ ਵੇ ਅਸੀਂ ਕਾਲ ਕਰਦੇ ਨੇ। ਪਰ ਇੱਕ ਖਿਆਲ ਰੱਖਿਓ, ਕਈ ਵਾਰੀ ਵਲੰਟੀਅਰ ਹੁੰਦੇ ਨੇ ਉਹ ਇਸ ਤਰ੍ਹਾਂ ਕਹਿ ਦਿੰਦੇ ਨੇ ਵੀ ਜਦੋਂ ਮਰਜ਼ੀ ਆ ਜਾਓ, ਨਹੀਂ, ਸਾਡੇ ਜਿਹੜੇ ਟਾਈਮਿੰਗ ਨੇ ਹੁਣ ਉਹ 5 ਘੰਟਿਆਂ ਲਈ ਨੇ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, 4 ਦਿਨ ਅਸੀਂ 12 to 5 ਤੱਕ ਖੁੱਲ੍ਹਦੇ ਹਾਂ, ਸੈਚਰਡੇ ਅਤੇ ਸੰਡੇ ਅਸੀਂ 3 ਘੰਟਿਆਂ ਲਈ ਖੁੱਲ੍ਹਦੇ ਹਾਂ, 11 to 2 ਤੱਕ। ਸੋ ਤੁਸੀਂ ਜਦੋਂ ਮਰਜ਼ੀ ਆ ਜਾਓ, 7 to 10 ਬਿਜ਼ਨਸ ਡੇਜ਼ ਲੱਗਦੇ ਨੇ, ਜੇ ਪਹਿਲਾਂ ਵੀ ਆ ਗਏ ਕਈ ਵਾਰੀ ਰਸ਼ ਵੀ ਪਾ ਦਿੰਦੇ, ਕੋਈ ਐਮਰਜੈਂਸੀ ਹੋਵੇ ਤਾਂ ਛੇਤੀ ਵੀ ਆ ਜਾਂਦੀਆਂ ਨੇ। ਐਨੀ ਅਦਰ ਕੁਐਸਚਨ ਸਰ? ਕੋਈ ਹੋਰ ਸਵਾਲ? ਹਾਂਜੀ, ਨਾਨ ਬ੍ਰਾਂਡਡ ਹੈਗੀਆਂ, ਬਹੁਤ ਨੇ, ਸਸਤੀਆਂ ਨੇ, ਮਤਲਬ ਘਟੀਆ ਕੁਆਲਿਟੀ ਨਹੀਂ, ਫਿਰ ਵੀ ਵਧੀਆ ਨੇ। ਉਹਦੇ ਵਿੱਚ 100 ਦੀਆਂ 2 ਲਾਈਆਂ ਨੇ, ਫਰੇਮ ਲਾਏ ਨੇ ਅਡਲਟਸ ਦੇ, ਬੱਚਿਆਂ ਦੇ 100 ਦੇ 4 ਲਾਏ ਹੋਏ ਨੇ, ਰੰਗ ਬਿਰੰਗੇ ਵੀ ਹੈਗੇ ਨੇ, ਜੇ ਇੱਕ ਲੈਣੀ ਹੈ ਸੱਟ ਦੀ ਲੈ ਸਕਦੇ ਹੋ ਹਾਂਜੀ। ਅਤੇ ਜੇ ਤੁਹਾਨੂੰ ਵਧੀਆ ਲੱਗੇ ਤੁਸੀਂ ਆਓ, ਵਿਜ਼ਿਟ ਕਰੋ, ਜੇ ਚੰਗੀ ਲੱਗੂ ਤਾਂ ਵਧੀਆ ਗੱਲ ਹੈ, ਤੁਸੀਂ ਸਾਨੂੰ ਪਿਆਰ ਨਾਲ ਬੋਲੋਗੇ ਅਤੇ ਅਸੀਂ ਤੁਹਾਨੂੰ ਪਿਆਰ ਨਾਲ ਵੀ ਕਰਾਂਗੇ, ਤੁਹਾਡੀ ਇੱਜ਼ਤ ਕਰਾਂਗੇ, ਚਾਹ ਪਾਣੀ ਵੀ ਪਿਲਾਵਾਂਗੇ। ਅਤੇ ਜੇ ਆਪਾਂ, ਤੁਹਾਨੂੰ ਪਤਾ ਹੀ ਆ ਵੀ ਜੇ ਕੁਝ ਕਈ ਹੁਣ ਭਾਈ ਸਾਹਿਬ ਬੋਲ ਕੇ ਗਏ ਸੀ, ਕੁਛ ਥੋੜ੍ਹੇ ਬਹੁਤ ਵਧੀਆ ਮਿੱਠੇ ਸ਼ਬਦ ਬੋਲੇ ਸੀਗੇ, ਹੈ ਨਾ। ਸੋ ਜੇ ਇਸ ਤਰ੍ਹਾਂ ਦੇ ਬੋਲੋਗੇ ਤਾਂ ਕੁੱਤੇ ਨੇ ਲੱਤ ਵੀ ਫੜ ਲੈਣੀ ਹੈ, ਤੁਹਾਨੂੰ ਪਤਾ ਹੀ ਆ ਹਾਂਜੀ। ਸੋ ਇਸ ਕਰਕੇ ਪਿਆਰ ਨਾ ਲਾਓ, ਪਿਆਰ ਨਾਲ ਇੱਜ਼ਤ ਮਾਨ ਕਰੋ, ਪੈਸੇ ਆਉਣੇ ਜਾਂਦੇ ਰਹਿੰਦੇ ਨੇ, ਪਰ ਜਿਹੜੀ ਜ਼ਿਆਦਾ ਨੇ ਜਿਹੜੀਆਂ ਮਿੱਠ ਬੋਲੜੀ ਆ ਥੋੜ੍ਹੀ ਜਿਹੀ ਗੱਲ, ਅਤੇ ਬੰਦਿਆਂ ਲਈ ਲੈਂਗੁਏਜ ਅਤੇ ਬੰਦਿਆਂ ਲਈ ਕੰਮ ਕਰੀਏ, ਤਾਂ ਹੀ ਤਾਂ ਮੰਦਰ ਗੁਰਦੁਆਰੇ 'ਚ ਕਹਿੰਦੇ ਨਾ ਵੀ ਬੰਦਿਆ ਤੂੰ ਬੰਦਾ ਬਣ ਜਾ। ਜਦੋਂ ਅਸੀਂ ਜਾਨਵਰਾਂ ਲਈ ਕੰਮ ਕਰਦੇ ਹਾਂ ਫਿਰ ਤਾਂ ਹੀ ਸਾਨੂੰ ਸਮਝਾਇਆ ਜਾਂਦਾ। ਇਸੇ ਕਰਕੇ ਤਾਂ ਸਾਨੂੰ ਹਰ ਥਾਂ 'ਤੇ ਕਹਿੰਦੇ ਬੰਦਿਆਂ ਲਈ ਕੰਮ ਕਰੋ, ਪੁੱਠੇ ਕੰਮਾਂ 'ਚ ਤਾਂ ਕੱਢਣ ਪਾਉਣ ਨੂੰ ਕੁਛ ਵੀ ਨਹੀਂ ਹੈ। ਸੋ ਐਨੀ ਅਦਰ ਕੁਐਸਚਨ ਸਰ?
ਨੋ, ਥੈਂਕ ਯੂ ਵੈਰੀ ਮਚ। ਓਕੇ,
ਥੈਂਕ ਯੂ ਵੈਰੀ ਮਚ। ਸੋ ਭੈਣ ਜੀ, ਹੁਣ ਜਿਹੜਾ ਗਾਣਾ ਆਪਾਂ ਲਾਇਆ ਸੀ ਉਹ ਸੁਣਾ ਦਿਓ, ਕਿਉਂਕਿ
ਕਰੇ ਸਾਈਂ ਕੱਲ ਮਨ ਬੀਦਾ साईं पीर मेरे आ
जुगनी जी तेरे लवालियां दी जुगनी जी तेरे लवालियां दी जुगनी जी तेरे नबी पाक दी जुगनी जी तेरे नबी पाक दी जुगनी जी तेरे मोरा अली वाली जुगनी जी तेरे मोरा अली वाली जुगनी जी तेरे मेरे पीर दी जुगनी जी तेरे मेरे पीर दी जुगनी जी तेरे सारे शब्द दी जुगनी जी तेरे सारे शब्द दी जुगनी जी जुगनी तार खाई विच थाल
जुगनी तार खाई विच थाल
छट दुनिया दे जंजाल
छट दुनिया दे जंजाल
कुछ नी नी बना बंदे नाल
कुछ नी नी बना बंदे नाल
ओ जुगनी तार खाई विच थाल छट दे दुनिया दे जंजाल कुछ नी नी बना बंदे नाल रखी साबत सिदका माल
वेलकम बैक। जिस तरह के तुहानू पता ही है कि असी हर इतवार नू 4 बजे तो लैके 5 बजे तक अते अज सोमवार नू 3 बजे तो लैके 4 बजे तक माइंड एंड बॉडी प्रोग्राम लैके तुहाडी सेवा दे विच हाजिर हुंदे आ। इहदे विच कोई एडवरटाइजमेंट नहीं हुंदी, सिर्फ ते सिर्फ BNC मैडिकल सेंटर दे सहयोग दे नाल इह प्रोग्राम पेश कीता जांदा है। यूजली कोरोना वायरस तो पहलां डॉक्टर अंकुश तुहाडे हैल्थ नाल रिलेटेड जिन्नियां भी तुहाडे ऑनलाइन ਤੁਸੀਂ ਲਾਈਵ ਕੁਐਸਚਨ ਪੁੱਛਦੇ ਸੀ ਉਹਦੇ ਉੱਤਰ ਦਿੰਦੇ ਸੀ, ਪਰ ਕੋਰੋਨਾ ਵਾਇਰਸ ਤੋਂ ਬਾਅਦ ਉਹਨਾਂ ਨੇ ਆਉਣਾ ਬੰਦ ਕਰ ਦਿੱਤਾ। ਸੋ ਮੇਰੇ ਖਿਆਲ 'ਚ ਹੁਣ ਸਪਟੰਬਰ ਦੇ ਵਿੱਚ ਨੈਕਸਟ ਵੀਕ ਜਦੋਂ ਇਹ ਕਲੀਨਿਕ ਵੀ ਪੂਰੇ ਤਰੀਕੇ ਨਾਲ ਖੁੱਲ੍ਹ ਜੂਗੀ ਅਤੇ ਹੋਪਫੁਲੀ ਉਹ ਵੀ ਆਉਣਗੇ ਅਤੇ ਫਿਰ ਤੁਸੀਂ ਹੈਲਥ ਨਾਲ ਰਿਲੇਟਡ ਕੋਈ ਵੀ ਸਵਾਲ, ਇਹ ਸਾਰਾ ਆਪਣਾ ਪ੍ਰੋਗਰਾਮ ਬੰਦ ਹੋ ਜੂ, ਫਿਰ ਹੈਲਥ ਨਾਲ ਰਿਲੇਟਡ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਜਿੰਨਾ ਚਿਰ ਉਹ ਨਹੀਂ ਆਉਂਦੇ ਤਾਂ ਸੋ ਮੈਂ ਆਪਣਾ ਇਹ ਸਪਿਰਚੁਅਲ ਟੋਪਿਕ ਕੋਈ ਨਾ ਕੋਈ ਡਿਸਕਸ ਕਰ ਲੈਣਾ, ਕੋਈ ਮੈਂ ਲਿਖ ਕੇ ਨਹੀਂ ਆਉਂਦਾ। ਪਰ ਮੈਂ ਇੱਕ ਗੱਲ ਕਹਿੰਦਾ ਵੀ ਉਹ ਜਿਹੜੀ ਬਾਲ ਹੁੰਦੀ ਹੈ ਨਾ ਗੇਂਦ, ਜਿੰਨੀ ਜ਼ਮੀਨ 'ਤੇ ਜ਼ੋਰ ਨਾ ਮਾਰੋਗੇ ਉਹਦਾ ਰਿਐਕਸ਼ਨ ਉੱਪਰ ਨੂੰ ਵੱਧ ਕੇ ਹੋਊਗਾ। ਸੋ ਇਸ ਕਰਕੇ ਰਿਐਕਸ਼ਨ ਸੋਚ ਕੇ ਕਰਨਾ ਚਾਹੀਦਾ ਵੀ ਕਿਸ ਤਰ੍ਹਾਂ ਦਾ ਕਰਨਾ, ਜਿਸ ਤਰ੍ਹਾਂ ਦਾ ਗੁੜ ਪਾਓਗੇ ਉਨਾ ਕੀ ਕਹਿੰਦੇ ਮਿੱਠਾ ਹੋਊਗਾ। ਇਸੇ ਤਰ੍ਹਾਂ ਹੀ ਸਾਡੀ ਲੈਂਗੁਏਜ ਹੈ, ਇਸੇ ਤਰ੍ਹਾਂ ਸਾਡੇ ਕੰਮ ਨੇ। ਅਸੀਂ ਕਿਸੇ ਦੇ ਕੰਮ ਨੂੰ ਨਹੀਂ ਜੱਜ ਕਰ ਸਕਦੇ ਵੀ ਉਹ ਕੀ ਕਰਦਾ, ਕੰਮ ਜੱਜ ਕਰਨ ਵਾਲਾ ਕੋਈ ਹੋਰ ਹੈ। ਅਸੀਂ ਤਾਂ ਜੇ ਜੱਜ ਕਰਨਾ ਤਾਂ ਆਪਣੇ ਆਪ ਨੂੰ ਕਰਨਾ, ਕਿਉਂਕਿ ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਹਾਂ 4 ਉਂਗਲਾਂ ਸਾਡੇ ਵੱਲ ਆਉਂਦੀਆਂ ਨੇ। ਹਾਂਜੀ, ਅਸੀਂ ਦੂਜੇ ਨੂੰ ਮਾੜਾ ਕਹਿੰਦੇ ਹਾਂ, ਪਰ ਐਂ ਨਹੀਂ ਦਿੱਤਾ ਵੀ ਉਹਦੇ ਤਾਂ ਮਾੜਾ ਮੋਟਾ ਹੋਊਗਾ, ਸਾਡੇ ਦੇ ਅੰਦਰ ਭਰਿਆ ਪਿਆ ਢੇਰ ਗੰਦ ਦਾ ਗੰਦ ਭਰਿਆ ਪਿਆ, ਅਸੀਂ ਦੂਜੇ ਨੂੰ ਕੀ ਕਹਾਂਗੇ। ਸੋ ਇਸ ਕਰਕੇ ਕੋਸ਼ਿਸ਼ ਕਰੋ, ਖਾਸ ਕਰਕੇ ਉਦੋਂ ਜਦੋਂ ਕਿ ਲੋਕ ਪਬਲਿਕ ਦੇ ਵਿੱਚ ਤੁਸੀਂ ਹਜ਼ਾਰਾਂ ਲੱਖਾਂ ਬੰਦੇ ਸੁਣਦੇ ਹੋਣ, ਤੁਹਾਡੀ ਜਿਹੜੀ ਤਹਿਜੀਬ ਹੈ ਉਹ ਤੁਹਾਨੂੰ ਪਤਾ ਲੱਗ ਜਾਂਦੀ ਹੈ। ਇਹ ਗੱਲ ਨਹੀਂ ਛੁਪੀ ਹੁੰਦੀ ਵੀ ਤੁਸੀਂ ਕੌਣ ਹੋ ਕੌਣ ਨਹੀਂ, ਆਈਡੈਂਟੀ ਫੱਟ ਪਤਾ ਲੱਗ ਜਾਂਦੀ ਹੈ, ਖਾਸ ਕਰਕੇ ਰੇਡੀਓ ਸਟੇਸ਼ਨ ਦੇ ਕੋਈ ਲੁਕੀ ਛਿਪੀ ਗੱਲ ਨਹੀਂ ਹੁੰਦੀ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇਹੀ ਗੱਲ ਕਹਿੰਦਾ ਹੁੰਦਾ ਵੀ ਜਿਹੜਾ ਸਾਡੇ ਫੋਨ 'ਤੇ ਵੀ ਤੁਸੀਂ ਲਾਈਵ ਕੋਈ ਕੁਐਸਚਨ ਕਰਦੇ ਹੋ, ਤੁਹਾਡੀ ਲੈਂਗੁਏਜ ਵਧੀਆ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਦੀ ਲੈਂਗੁਏਜ ਠੀਕ ਨਹੀਂ ਉਹ ਘਰੋਂ ਵੀ ਦੁਖੀ ਹੋਇਆ ਹੁੰਦਾ, ਉਹ ਸਮਾਜ 'ਚੋਂ ਵੀ ਦੁਖੀ ਹੋਇਆ ਹੁੰਦਾ, ਉਹ ਰੱਬ ਵੱਲੋਂ ਵੀ ਦੁਖੀ ਹੈ। ਸੋ ਅਸੀਂ ਵੀ ਫੱਟ ਦੇ ਨੇ ਕੱਟ ਦਿੰਦੇ ਹਾਂ ਉਹਦੀ, ਵੀ ਡੋਂਟ ਕੇਅਰ ਅਬਾਊਟ ਦੈਟ ਟਾਈਪ ਆਫ ਬਿਸ਼ਿਟ ਪਰਸਨ। ਸੋ ਮੈਂ ਚਲੋ ਗੱਲ ਕਰ ਰਿਹਾ ਸੀਗਾ ਕਿ ਅਸੀਂ ਦੁਖੀ ਕਿਉਂ ਹਾਂ, ਦੁਖੀ ਇਹੀ ਕਾਰਨ ਕਰਕੇ ਸਾਡੀ ਭਾਸ਼ਾ ਕਰਕੇ, ਸਾਡੇ ਕੰਮਾਂ ਕਰਕੇ, ਜਿਹੋ ਜਿਹਾ ਅਸੀਂ ਬੀਜਦੇ ਹਾਂ ਉਹੋ ਜਿਹਾ ਅਸੀਂ ਵੱਢੀ ਜਾਂਦੇ ਹਾਂ। ਹਾਂਜੀ, ਦੇਖੋ ਨਾ, ਇੱਕ ਰਾਜੇ ਦੇ ਦਰਬਾਰ ਮਹਿਲ ਦੇ ਵਿੱਚ, ਮਹਿਲ ਸੁਣ ਪਤਾ ਵੱਡੇ ਲੰਬੇ ਚੌੜੇ ਹੁੰਦੇ ਸੀ ਰਾਜੇ ਦੇ ਮਹਿਲ, ਉੱਥੇ ਕੋਈ ਫਕੀਰ ਸੰਤ ਆਇਆ, ਉੱਥੇ ਆ ਕੇ ਉਹਨਾਂ ਨੇ ਕੁਟੀਆ ਪਾ ਲਈ, ਉਹ ਦਰਖਤ ਲੋਕ ਉਹਦੇ ਕੋਲ ਆਉਣ ਲੱਗ ਗਏ, ਕੋਈ ਭੁੱਖੇ ਆਉਂਦੇ ਉਹਨਾਂ ਨੇ ਆਪਣੀ ਜਿਹੜੀ ਵੀ ਸੀ ਰੋਟੀ ਉਹਦੇ ਵਿੱਚੋਂ ਸ਼ੇਅਰ ਕਰਕੇ ਲੋਕਾਂ ਨੂੰ ਰੋਟੀ ਖਵਾਉਂਦਾ, ਜੇ ਕੋਈ ਬੰਦਾ ਦੁੱਖ ਆਉਂਦਾ ਉਹਨਾਂ ਨੂੰ ਕੋਈ ਗੱਲਬਾਤ ਚੰਗੀ ਸੁਣਾ ਕੇ ਲੋਕਾਂ ਨੂੰ ਖੁਸ਼ ਕਰਕੇ ਭੇਜਦਾ। ਰਾਜਾ ਉੱਪਰੋਂ ਦੇਖਦਾ ਸੀ 2-3 ਦਿਨਾਂ ਤੋਂ ਵੀ ਜਿਹੜਾ ਵੀ ਇਹਦੇ ਕੋਲ ਆਉਂਦਾ ਪਤਾ ਨਹੀਂ ਕੀ ਕਹਿੰਦਾ, ਲੋਕ ਖੁਸ਼ ਹੋ ਕੇ ਜਾਂਦੇ ਨੇ, ਕਦੇ ਰੋਟੀ ਖਵਾਉਂਦਾ, ਕਿਸੇ ਨੂੰ ਚੱਪਲਾਂ ਦੇ ਜਾਂਦਾ, ਕਿਸੇ ਨੂੰ ਕੱਪੜਾ ਦੇ ਜਾਂਦਾ, ਕਿਸੇ ਨੂੰ ਕੁਛ ਦੇ ਜਾਂਦਾ, ਵੀ ਇਹਦਾ ਮਤਲਬ ਇਹ ਰੱਬ ਦਾ ਭੇਤੀ ਹੋਊਗਾ, ਕੋਈ ਬਹੁਤ ਪਹੁੰਚਿਆ ਹੋਇਆ ਬੰਦਾ। ਉਹਨੇ ਆਪਣੇ ਕੀ ਕੀਤਾ, ਕੋਠੇ 'ਤੇ ਖੜਾ ਸੀਗਾ, ਛੱਤ ਦੇ ਉੱਤੇ ਖੜਾ ਸੀ, ਉਹਨੇ ਆਪਣੇ ਸੰਤਰੀਆਂ ਨੂੰ ਬੁਲਾਇਆ, ਕਹਿੰਦਾ ਜਿਹੜਾ ਉਹ ਸਾਹਮਣੇ ਨੀਚੇ ਬੈਠਾ ਫਕੀਰ ਬੈਠਾ ਸੰਤ ਬੈਠਾ, ਇਹਨੂੰ ਤੁਸੀਂ ਮੇਰੇ ਕੋਲ ਬੁਲਾਓ, ਮੈਂ ਇਹਦੇ ਕੋਲ ਕੋਈ ਸਵਾਲ ਪੁੱਛਣਾ। ਅਤੇ ਉਹਨਾਂ ਨੇ ਕਿਹਾ ਵੀ ਮਹਿਲ 'ਚ ਦੀ ਕਿੱਥੋਂ ਦੀ ਘੁੰਮ ਕੇ ਜਾਵਾਂਗੇ, ਉਹਨਾਂ ਨੇ ਦੇਸੀ ਜਿਹਾ ਫਾਰਮੂਲਾ ਫੜਿਆ, ਇੱਕ ਪਾਲਕੀ ਬਣਾਈ, ਟੋਕਰੀ ਕਹਿ ਲਓ ਪਾਲਕੀ ਬਣਾਈ, ਉਹ ਤੋਂ ਉੱਪਰੋਂ ਲਮਕਾਤੀ, ਅਤੇ ਫਕੀਰ ਨੂੰ ਇਸ਼ਾਰਾ ਕੀਤਾ ਵੀ ਫਕੀਰ ਬੈਠ ਇਹਦੇ ਵਿੱਚ, ਰਾਜਾ ਤੈਨੂੰ ਮਿਲਣਾ ਚਾਹੁੰਦਾ। ਫਕੀਰ ਉਹਦੇ 'ਚ ਬਹਿ ਗਿਆ ਅਤੇ ਉਹਨਾਂ ਨੇ ਉੱਪਰੋਂ ਰੱਸੀ ਖਿੱਚੀ ਅਤੇ ਛੱਤ 'ਤੇ ਆ ਕੇ ਰਾਜੇ ਕੋਲ ਪੇਸ਼ ਹੋ ਗਿਆ। ਕਹਿੰਦਾ ਹਾਂਜੀ ਦੱਸੋ ਸਰ, ਰਾਜਨ ਦੱਸੋ ਕੀ ਗੱਲ ਹੈ। ਉਹ ਕਹਿੰਦੇ ਵੀ ਦੇਖ, ਮੈਂ ਤੈਨੂੰ 2-3 ਦਿਨਾਂ ਦਾ ਦੇਖ ਰਿਹਾ ਵੀ ਜਿਹੜਾ ਵੀ ਤੇਰੇ ਕੋਲ ਬੰਦਾ ਆਉਂਦਾ ਖੁਸ਼ ਹੋ ਕੇ ਜਾਂਦਾ, ਕਿਸੇ ਨੂੰ ਤੂੰ ਰੋਟੀ ਦਿੰਦਾ, ਕਿਸੇ ਨੂੰ ਕੱਪੜਾ ਦਿੰਦਾ, ਇਹਦਾ ਮਤਲਬ ਤੂੰ ਪਹੁੰਚਿਆ ਵਾ ਬੰਦਾ। ਮੈਨੂੰ ਤੂੰ ਇੱਕ ਗੱਲ ਦੱਸ ਸੱਚੋ ਸੱਚ, ਵੀ ਪਰਮਾਤਮਾ ਨੂੰ ਆਪਾਂ ਕਿਵੇਂ ਮਿਲ ਸਕਦਾ? ਤੂੰ ਪਰਮਾਤਮਾ ਨੂੰ ਕਿਵੇਂ ਲੱਭਿਆ? ਤੂੰ ਪਰਮਾਤਮਾ ਨੂੰ ਕਿਵੇਂ ਪਾਇਆ? ਮੈਨੂੰ ਲੱਗਦਾ ਤੂੰ ਪਰਮਾਤਮਾ ਨਾਲ ਮਿਲਾਪ ਕੀਤਾ ਵੇ। ਉਹ ਹੁਣ ਫਕੀਰਾਂ ਦੀ ਰਮਜ ਵੀ ਹੁੰਦੀ ਹੈ ਸਿੱਧੇ ਤਰੀਕੇ ਨਾਲ, ਜਿਵੇਂ ਬੁੱਲੇ ਸ਼ਾਹ ਦੀਆਂ ਜਿੰਨੀਆਂ ਕਾਫੀ ਨੇ ਸਿੱਧੇ ਤਰੀਕੇ ਨਾਲ ਸਮਝਾਉਂਦਾ ਸੀ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰੋਂ ਲਾਉਣਾ, ਹਾਂਜੀ ਇੱਧਰੋਂ ਪੁੱਟ ਕੇ ਉੱਧਰ ਲਾ ਦੇਣਾ, ਵੀ ਉਹਦਾ ਮਤਲਬ ਸੀ ਅਟੈਚਮੈਂਟ ਐਂਡ ਡਿਟੈਚਮੈਂਟ, ਦੁਨੀਆ ਕੰਨੀ ਆਪਣਾ ਖਿਆਲ ਕੱਢ ਲਓ ਅਤੇ ਪਰਮਾਤਮਾ ਕੰਨੀ ਲਾ ਲਓ ਅਤੇ ਪਰਮਾਤਮਾ ਮਿਲਜੂ। ਇਹ ਫਕੀਰ ਨੇ ਕਿਹਾ, ਕਹਿੰਦਾ ਜੀ ਤਾਂ ਗੱਲ ਹੀ ਕੋਈ ਨਹੀਂ, ਕਹਿੰਦਾ ਪਰਮਾਤਮਾ ਨੇ ਕਹਿੰਦਾ ਜਿਵੇਂ ਤੁਸੀਂ ਮੈਨੂੰ ਉੱਪਰ ਖਿੱਚ ਲਿਆ ਇਸ ਤਰੀ ਰੱਬ ਨੇ ਮੈਨੂੰ ਉੱਪਰ ਖਿੱਚ ਲਿਆ। ਉਹ ਕਹਿੰਦਾ ਮੈਂ ਤੇਰੀ ਗੱਲ ਸਮਝਿਆ ਨਹੀਂ, ਮਤਲਬ ਕੀ ਹੈ? ਮੈਂ ਤਾਂ ਤੈਨੂੰ ਖਿੱਚਿਆ, ਮੈਨੂੰ ਪਤਾ ਮੈਂ ਟੋਕਰੀ 'ਚ ਪਾ ਕੇ ਪਾਲਕੀ 'ਚ ਪਾ ਖਿੱਚ ਲਿਆ, ਰੱਬ ਨੇ ਤੈਨੂੰ ਕਿਵੇਂ ਖਿੱਚ ਲਿਆ? ਕਹਿੰਦਾ ਜੀ ਗੱਲ ਬੜੀ ਸਿੱਧੀ ਹੈ, ਤੁਸੀਂ ਮੈਨੂੰ ਦੇਖ ਰਹੇ ਹੋ, ਤੁਸੀਂ ਇਸ ਦੇਸ਼ ਦੇ ਰਾਜਾ ਹੋ, ਤੁਸੀਂ ਦੇਖਿਆ ਕਿ ਮੈਂ ਚੰਗਾ ਕੰਮ ਕਰ ਰਿਹਾ, ਤੁਹਾਡੀ ਪਰਜਾ ਨੂੰ ਮੈਂ ਰੋਟੀ ਦੇ ਰਿਹਾ, ਤੁਹਾਡੀ ਪਰਜਾ ਨੂੰ ਹਸਾ ਰਿਹਾ, ਤੁਹਾਡੀ ਪਰਜਾ ਖੁਸ਼ ਹੈ, ਅਤੇ ਕਿਉਂਕਿ ਤੁਸੀਂ ਰਾਜੇ ਹੋ ਤੁਹਾਡੀ ਪਰਜਾ ਖੁਸ਼ ਹੈ, ਅਤੇ ਤੁਸੀਂ ਮੈਨੂੰ ਫੱਟਦੇ ਨੇ ਉੱਪਰ ਖਿੱਚ ਲਿਆ। ਕਹਿੰਦੇ ਅਸੀਂ ਤਾਂ ਤੁਹਾਡੇ ਤੋਂ ਉੱਪਰ ਇੱਕ ਹੋਰ ਰੱਬ ਹੈ, ਇੱਕ ਹੋਰ ਰਾਜਾ ਜਿਹੜਾ ਕੁੱਲ ਮਾਲਕ ਹੈ, ਕੁੱਲ ਕਾਇਨਾਤ ਨੂੰ ਬਣਾਉਣ ਲੈ। ਜਦੋਂ ਉਹ ਦੇਖਦਾ ਕਿ ਮੇਰੀ ਜਿਹੜੀ ਖਲਕਤ ਹੈ, ਜਿਹੜੀ ਮੇਰੀ ਦੁਨੀਆ ਹੈ, ਉਹਨੂੰ ਇਹ ਖੁਸ਼ ਕਰਦਾ, ਭੁੱਖਿਆਂ ਨੂੰ ਰਜਾਉਂਦਾ, ਦੁਖੀਆਂ ਨੂੰ ਖੁਸ਼ ਕਰਦਾ, ਅੱਖਾਂ 'ਚ ਹੰਝੂ ਪੂੰਝਦਾ, ਦਵਾ ਦਾਰੂ ਦਿੰਦਾ, ਕੱਪੜੇ ਦਿੰਦਾ, ਹੋਰ ਦਿੰਦਾ, ਅਤੇ ਉਹ ਵੀ ਕਹਿੰਦਾ ਖੁਸ਼ ਹੋ ਕੇ ਉਹਨੇ ਵੀ ਮੈਨੂੰ ਫਟਾਫਟ ਬੁਲਾ ਲਿਆ, ਉਹਨੂੰ ਕੋਈ ਵਿਚਾਲੇ ਬੰਦੇ ਪਾਉਣ ਦੀ ਲੋੜ ਹੀ ਨਹੀਂ। ਕਹਿੰਦਾ ਮੈਂ ਤੁਹਾਨੂੰ ਹੋਰ ਤਰੀਕੇ ਨਾਲ ਸਮਝਾ ਦੇਣਾ, ਕਹਿੰਦਾ ਜਿਹੜਾ ਇੱਕ ਪਿਓ ਹੈ, ਫਾਦਰ ਹੈ, ਫਰਜ਼ ਕਰੋ ਘਰੇ ਬੈਠਾ, ਬੱਚੇ ਪਿੱਛੇ ਖੇਡ ਰਹੇ ਨੇ ਪਾਰਕ ਦੇ ਵਿੱਚ, ਕਿਤੇ ਦੂਰ ਬੈਠਾ, ਕੋਈ ਬੰਦਾ ਆਉਂਦਾ, ਉਹਦੇ ਬੱਚਿਆਂ ਨੂੰ ਟਰੋਫੀਆਂ ਦੇ ਦਿੰਦਾ, ਜਾਂ ਉਹਨਾਂ ਦੇ ਨਾਲ ਫੁੱਟਬਾਲ ਖੇਡਣ ਲਾ ਜਾਂਦਾ, ਬੱਚੇ ਖੁਸ਼ ਹੋ ਕੇ ਅੰਕਲ ਜੀ ਕਰਦੇ ਫਿਰਦੇ ਨੇ, ਤੁਹਾਡਾ ਕੀ ਜੀ ਕਰੂਗਾ? ਇਮਾਨਦਾਰੀ ਦੱਸੋ, ਤੁਸੀਂ ਉਸ ਬੰਦੇ ਨੂੰ ਮਿਲਣਾ ਚਾਹੁੰਦੇ ਹੋ ਵੀ ਮੇਰੇ ਬੱਚੇ ਬੜੇ ਕੋਲ ਮਿਲ ਗਏ, ਕਿਤੇ ਉਹ ਟਰੋਫੀਆਂ ਦੇ ਵਿੱਚ ਹੀ ਫੁੱਟਬਾਲ ਖੇਡਣ ਲੱਗ ਗਿਆ, ਵਿੱਚ ਹੀ ਚਿੜੀ ਬੱਲਾ ਖੇਡਣ ਲੱਗ ਗਿਆ, ਬੱਚੇ ਬੜੇ ਖੁਸ਼ ਨੇ, ਤੁਸੀਂ ਉਹਦਾ ਨਾਂ ਜ਼ਰੂਰ ਪੁੱਛੋਗੇ, ਉਹਨੂੰ ਮਿਲਣਾ ਜ਼ਰੂਰ ਚਾਹੋਗੇ, ਅਤੇ ਜੇ ਕੋਈ ਬੰਦਾ ਮੈਦਾਨ ਦੇ ਵਿੱਚ ਆ ਕੇ ਤੁਹਾਡੇ ਬੱਚੇ ਨੂੰ ਧੱਕਾ ਦੇ ਦੇ, ਤੁਹਾਨੂੰ ਕਿੰਨਾ ਗੁੱਸਾ ਆਊਗਾ? ਸੋ ਇਸੇ ਤਰ੍ਹਾਂ ਪਰਮਾਤਮਾ ਜਦੋਂ ਦੇਖਦਾ ਕਿ ਦੁਨੀਆਂ ਦੇ ਵਿੱਚ ਕੋਈ ਬੰਦਾ ਨੇਕ ਪਾਕ ਚੰਗੇ ਕੰਮ ਕਰਦਾ, ਵਧੀਆ ਲੈਂਗੁਏਜ ਵੀ ਬੋਲਦਾ, ਹਾਂਜੀ ਸੋ ਵਧੀਆ ਤਰੀਕੇ ਨਾਲ ਰਹਿੰਦਾ, ਕਿਸੇ ਨੂੰ ਹਰਟ ਨਹੀਂ ਕਰਦਾ, ਅਤੇ ਉਹਦੇ ਨਾਲ ਕੀ ਹੈ ਕਿ ਪਰਮਾਤਮਾ ਖੁਸ਼ ਹੁੰਦਾ, ਜਦੋਂ ਖੁਸ਼ ਹੋ ਜਾਏ ਫਿਰ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਸੋ ਇਹੀ ਤਰੀਕਾ ਜੋ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਸਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ, ਜਿਸ ਤਰ੍ਹਾਂ ਕੁੜੀ ਦਾ ਵਿਸ਼ਵਾਸ ਸੀ ਪਰਮਾਤਮਾ ਵੱਲ, ਉਹਨੂੰ ਅੰਦਰੋਂ ਹੀ ਰਸਤਾ ਮਿਲ ਗਿਆ ਵੀ ਉਹ ਜੋ ਰੱਬ ਨੂੰ ਯਾਦ ਕਰਦੀ ਸੀ, ਉਹਦਾ ਜਿਹੜਾ ਕਾਲਾ ਪੱਥਰ ਸੀ ਉਹ ਜ਼ਮੀਨ 'ਚ ਡਿੱਗ ਪਿਆ, ਅਤੇ ਉਹਦਾ ਹੱਲ ਹੋ ਗਿਆ, ਕਿਉਂਕਿ ਸੇਠ ਨੇ ਤਾਂ ਹੇਰਾਫੇਰੀ ਕਰਕੇ ਦੋਨੇ ਕਾਲੇ ਪਾਏ ਸੀਗੇ, ਕਈ ਹੇਰਾਫੇਰੀ ਮਾਸਟਰ ਹੁੰਦੇ ਨੇ ਸ਼ਬਦਾਂ ਦੀ, ਹਾਂਜੀ ਕਿ ਪਰਮਾਤਮਾ ਨੇ ਬਣਾਏ ਨੇ, ਵੈਸੇ ਤਾਂ ਕਿਸੇ 'ਤੇ ਗੁੱਸਾ ਨਹੀਂ ਕਰਨਾ, ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀ ਜੇ ਦੂਜਾ ਹੋਈ, ਜੇ ਸਾਰੇ ਚੰਗੇ ਬਣਾਉਂਦੇ ਫਿਰ ਮੰਦਾ ਕਿਹਨੂੰ ਕਹਿੰਦੇ ਆਪਾਂ? ਇਸ ਕਰਕੇ ਪਰਮਾਤਮਾ ਦੇ ਜੀਵ ਨੇ ਸਾਨੂੰ ਵੀ ਗੁੱਸਾ ਨਹੀਂ ਕਰਨਾ, ਜੇ ਕਈ ਵਾਰੀ ਅਸੀਂ ਵੀ ਇਨਸਾਨ ਆ ਮਾੜੀ ਮੋਟੀ ਗੱਲ ਕਹੀ ਹੋ, ਮੈਂ ਫਿਰ ਸਟਿਲ ਆਈ ਫੀਲ ਸੋਰੀ ਕਿਸੇ ਨੂੰ, ਮੈਂ ਜੇ ਕਿਸੇ ਦੀ ਫੀਲਿੰਗ ਹਰਟ ਕੀਤੀ ਹੋਵੇ, ਕੋਈ ਇਹ ਭਾਵਨਾ ਨਹੀਂ, ਪਰ ਆਪਾਂ ਕੋਸ਼ਿਸ਼ ਇਹ ਕਰੀਏ ਕਿ ਜਿੰਨੇ ਵੀ ਕੰਮ ਨੇ ਥੋੜ੍ਹੀ ਜਿਹੀ ਕੰਟੈਂਟਮੈਂਟ ਲਿਆਈਏ। ਦਾਨ ਕਰਨਾ ਵਧੀਆ ਗੱਲ ਹੈ, ਉਹਨੇ ਇਹੀ ਕਿਹਾ ਸੀ ਕ੍ਰਿਸ਼ਨ ਨੇ, ਸਮਰਥਾ ਦੇ ਅਨੁਸਾਰ, ਜਿੰਨੀ ਤੁਹਾਡੀ ਸਮਰਥਾ ਹੈ ਉਹਦੇ ਅਨੁਸਾਰ ਤੁਸੀਂ ਦਾਨ ਕਰੋ। ਇਹ ਨਹੀਂ ਹੈ ਵੀ ਤੁਹਾਡੇ ਕੋਲ ਪੈਸਾ ਹੈ ਨਹੀਂ, ਤੁਸੀਂ ਵੱਡੇ ਵੱਡਾ ਕੁਛ ਲਿਖਾ ਦਿਓ ਫਿਰ ਉਹਦੇ ਨਾਲ ਤੁਹਾਡਾ ਨੁਕਸਾਨ ਹੋਊਗਾ। ਉਹਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਜੀ ਕੁਛ ਕਾਲ ਖਾਏ, ਕੁਛ ਹੱਥੋਂ ਦੇ ਕੁਛ ਕਿਹਾ, ਹਾਂਜੀ ਸਾਰਾ ਕੁਛ ਨਹੀਂ, ਪਰ ਇਹ ਵੀ ਨਹੀਂ ਹੈ ਕਿ ਐਹਰਨ ਕੀ ਚੋਰੀ ਕਰੇ ਸੂਈ ਕਾ ਦੇ ਦਾਨ, ਉੱਪਰ ਚੜ੍ਹ ਕੇ ਦੇਖਤੇ ਕਾਵਾ ਆਵੇ ਭਗਵਾਨ, ਕਿ ਵੱਡੀਆਂ ਵੱਡੀਆਂ ਠੱਗੀਆਂ ਚੋਰੀਆਂ ਕਰਕੇ ਤੇ ਥੋੜ੍ਹਾ ਜਿਹਾ ਤੁਸੀਂ ਦਾਨ ਕਰ ਦਿਓ ਵੀ ਫਿਰ ਤੁਸੀਂ ਪਰਮਾਤਮਾ ਨਾਲ ਮਿਲਾਪ ਕਰੋਗੇ, ਇਹੋ ਜਿਹਾ ਨਹੀਂ। ਕਿਉਂਕਿ ਜਿੰਨਾ ਚਿਰ ਤੱਕ ਘੜਾ ਸਾਡਾ ਸਾਫ ਨਹੀਂ ਹੁੰਦਾ, ਜੇ ਗੰਦਾ ਪਾਣੀ ਆ ਘੜੇ 'ਚ, ਪਹਿਲਾਂ ਅਸੀਂ ਉਹ 'ਚ ਥੋੜ੍ਹਾ ਪੀ ਲਾਂਗੇ, ਪਹਿਲਾਂ ਉਹਨੂੰ ਸਾਫ਼ ਕਰਦੇ ਹਾਂ, ਫਿਰ ਠੰਡ ਸਾਫ਼ ਪਾਣੀ ਭਰਾਂਗੇ। ਜਿਹੜਾ ਸਾਡੇ ਅੰਦਰ ਗੰਦ ਮੰਦ ਭਰਿਆ ਹੋਇਆ ਸ਼ਬਦਾਂ ਦਾ, ਲੈਂਗੁਏਜ ਦਾ, ਜੈਲਸੀ ਦਾ, ਖਾਸ ਕਰਕੇ ਜੈਲਸੀ ਹੈ, ਜੇ ਕੋਈ ਬੰਦਾ ਵਧੀਆ ਬੋਲਦਾ ਦੂਜਾ ਐਵੇਂ ਜੈਲਸੀ ਕਰੀ ਜਾਂਦਾ। ਹੁਣ ਸਾਡੇ ਰੇਡੀਓ ਸਟੇਸ਼ਨ 'ਤੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ 770 AM ਦੇ ਉੱਤੇ ਕਿੰਨੀ ਮਿਹਨਤ ਕਰਕੇ ਸਾਡੇ ਜਿਹੜੇ ਪ੍ਰੋਗਰਾਮ ਡਾਇਰੈਕਟਰ ਨੇ ਮਿਹਨਤ ਕਰਕੇ ਪ੍ਰੋਗਰਾਮ ਤਿਆਰ ਕਰਦੇ ਨੇ, ਉਹਨਾਂ ਨੇ ਕੀ ਪਰਸਨਲ ਕੀ ਹੁੰਦਾ ਕਿ ਲੋਕਾਂ ਨੂੰ ਜਾਣਕਾਰੀ ਮਿਲੇ, ਸਾਨੂੰ ਪਤਾ ਅੱਜ ਓਂਟੈਰੀਓ 'ਚ ਕਿੰਨੇ ਬੰਦੇ ਮਰ ਗਏ, ਕੰਜ਼ਰਵੇਟਿਵ ਪਾਰਟੀ ਦਾ ਲੀਡਰ ਕੌਣ ਹੈਗਾ ਅੱਜ ਚੁਣਿਆ ਗਿਆ, ਜਸਟਿਨ ਟਰੂਡੋ ਨੇ ਇਲੈਕਸ਼ਨ ਕੀ ਕਰਾਉਣੀ ਹੈ, ਕਿਤੋਂ ਮਾਸਕ ਕਿਤੋਂ ਮਿਲਣਗੇ, ਦਵਾਈਆਂ ਕਿੱਥੋਂ ਮਿਲਣਗੀਆਂ, ਇੰਡੀਆ ਦੇ ਵਿੱਚ ਕੀ ਹੋ ਰਿਹਾ, ਏਅਰਪੋਰਟ ਚੱਲਦੇ ਆ ਕਿ ਨਹੀਂ, ਇਹ ਸਾਰੀਆਂ ਇਨਫੋਰਮੇਸ਼ਨ ਉਹਨਾਂ ਨੂੰ ਦੇਣ ਦੀ ਕੀ ਲੋੜ ਹੈ, ਉਹ ਮਿਹਨਤ ਕਰਦੇ ਇੰਟਰਨੈਟ 'ਤੇ ਜਾਂਦੇ ਡਿਫਰੈਂਟ ਪਰਦੇ ਤਾਂ ਕਿ ਲੋਕਾਂ ਦੀ ਭਲਾਈ ਹੋ ਸਕੇ। ਪਰ ਸਾਰੇ ਬੰਦੇ ਇੱਕੋ ਜਿਹੇ ਨਹੀਂ, ਇੱਕ ਅੱਧਾ ਤਾਂ ਬੈਡ ਐਗਜ਼ ਆਰ ਆਲਵੇਜ਼ ਦੇਅਰ, ਇੱਕ ਅੱਧੇ ਪਰਸੈਂਟ, ਪਰ ਕਦੇ ਕਹਿੰਦੇ ਜਿਵੇਂ ਕਹਿੰਦੇ ਨੇ ਕਾਫਲੇ ਚੱਲਦੇ ਨੇ ਅਤੇ ਕੁੱਤੇ ਭੌਂਕਦੇ ਰਹਿੰਦੇ, ਕਾਫਲੇ ਚੱਲਦੇ ਨੇ, ਕਾਫਲੇ ਕਦੇ ਰੁਕੇ ਨੇ, ਉਹਨਾਂ ਦਾ ਕੰਮ ਹੈ ਜਦੋਂ ਹੱਥੀ ਜਾਂਦਾ ਉਹਨੂੰ ਕਿੰਨੇ ਕੁੱਤੇ ਭੌਂਕੀ, ਜ਼ਿਆਦਾ ਨਹੀਂ ਹੁੰਦੇ, ਇੱਕ ਅੱਧਾ ਹੁੰਦਾ, ਪਰ ਉਹ ਆਪਣੇ ਮਸਤੀ 'ਚ ਤਾਂ ਚੱਲੇ ਜਾਂਦੇ, ਉਹਨਾਂ ਦੀ ਪ੍ਰਵਾਹ ਵੀ ਨਹੀਂ ਕਰਦੇ, ਕਿਉਂਕਿ ਉਹਦਾ ਕੰਮ ਭੌਂਕਣਾ, ਉਹਦਾ ਕੰਮ ਆਪਣਾ ਨੇਕੀ ਕਰਨਾ, ਜਿਹਨੇ ਨੇਕੀ ਕਰਨੀ ਉਹ ਨੇਕੀ ਕਰੀ ਜਾਂਦੇ। ਜੇ ਹੁਣ ਦੇਖਿਆ ਜਾਵੇ, ਜੇ ਗੁਰੂ ਨਾਨਕ ਸਾਹਿਬ ਸਾਡੀ ਪਹਿਲੀ ਆਪਾਂ ਨੂੰ ਪੰਜਵੀਂ ਪਾਤਸ਼ਾਹੀ ਨੂੰ ਤੱਤੀਆਂ ਤਵੀਆਂ ਦੇ ਕੌਣ ਬਿਠਾ ਸੀ? ਅਸੀਸ ਬਿਠਾਉਣ ਵਾਲੇ ਸੀਗੇ, ਹੋਰ ਕੌਣ ਸੀਗੇ? ਛੋਟੇ ਛੋਟੇ ਬੱਚਿਆਂ ਦੀਆਂ ਜਿਹੜੀਆਂ ਗੋਡੇ ਨੇ ਚਪੜੀਆਂ ਲਾਤੀਆਂ ਵੀ ਕੰਧ ਨਾਲ ਵਿੰਗੀ ਹੋਵੇ, ਅਸੀਂ ਵੀ ਸੀਗੇ। ਸਾਨੂੰ ਪਛਤਾਵਾ ਕਰਨਾ ਚਾਹੀਦਾ ਵੀ ਅਸੀਂ ਕਹਿੰਦੇ ਕੀ ਹਾਂ, ਕਰਦੇ ਕੀ ਹਾਂ, ਬੋਲਦੇ ਕੀ ਹਾਂ, ਥੋੜ੍ਹਾ ਮੋਟਾ ਆਪਣੇ ਆਪ ਦੇ ਵਿੱਚ ਸੁਧਾਰ ਲਿਆਈਏ। ਪਰਫੈਕਟ ਤਾਂ ਕੋਈ ਨਹੀਂ, ਜੇ ਪਰਫੈਕਟ ਹੁੰਦਾ ਸੀ ਦੁਨੀਆਂ 'ਚ ਆਉਣਾ ਕਿਉਂ ਸੀ? ਇਸੇ ਕੰਬੀਨੇਸ਼ਨ ਆਫ ਗੁੱਡ ਐਂਡ ਬੈਡ ਥਿੰਗਸ, ਇਸੇ ਕਰਕੇ ਕੁਛ ਚੰਗਿਆਈਆਂ ਨੇ, ਕੁਛ ਬੁਰਿਆਈਆਂ ਨੇ। ਉਹਨਾਂ ਨੂੰ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ, ਕਰਮੋ ਆਪੀ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ, ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜੜੇ ਕੇਤੀ ਛੁੱਟੀ ਨਾਲ, ਕਿ ਜਿਹੜੇ ਸਾਡੇ ਚੰਗੇ ਅਤੇ ਬੁਰੇ ਕਰਮ ਨੇ ਉਹ ਬਾਚ ਕਰ ਰਿਹਾ। ਸੋ ਉਹਦੇ ਕਰਕੇ ਸਾਨੂੰ ਚੰਗੇ ਕੰਮ ਅਡੋਪਟ ਕਰਨੇ ਚਾਹੀਦੇ, ਆਪਣੇ ਆਪ 'ਚ ਥੋੜ੍ਹੀ ਮੋਟੀ ਚੇਂਜ ਲਿਆਓ, ਕੋਸ਼ਿਸ਼ ਤਾਂ ਕਰੀਏ ਨਾ, ਚੇਂਜਿਸ ਆ ਜਾਣਗੇ। ਚੰਗਾ ਬੋਲੋ, ਚੰਗਾ ਜਿਹੜਾ ਕਿ ਸਾਡਾ, ਦੇਖੋ ਨਾ ਸਾਡੀ ਜਿਹੜੀ ਲਾਈਫ ਹੈ ਉਹ ਖੇਤ ਦੀ ਤਰ੍ਹਾਂ ਹੈ। ਖੇਤ ਕੀ ਆ? ਉਪਜਾਊ ਧਰਤੀ ਆ, ਉਹਦੇ ਵਿੱਚ ਜੋ ਵੀ ਬੀਜ ਵਾਹੁਣੇ ਆ, ਜੋ ਵੀ ਬੀਜਾਂਗੇ ਉਹਦਾ ਫਲ ਉਹਦੇ ਮੁਤਾਬਕ ਆ ਜਾਣਾ। ਸੋ ਇਹ ਰਿਸਪੋਂਸੀਬਿਲਟੀ ਕਿਸਾਨ ਦੀ ਹੈ, ਉਹ ਰਿਸਪੋਂਸੀਬਿਲਟੀ ਸਾਡੀ ਹੈ ਕਿ ਅਸੀਂ ਬਚਨ ਕਰਕੇ, ਮਨ ਕਰਕੇ ਅਤੇ ਕਰਮ ਕਰਕੇ। ਪਹਿਲਾਂ ਹੈਗਾ ਮਨ, ਮਨ ਸਾਡਾ ਕੀ ਕਰਦਾ ਵੀ ਇੱਥੇ ਕਪਾਹ ਬੀਜਣੀ ਹੈ, ਮੂੰਗਫਲੀ ਬੀਜਣੀ ਹੈ, ਕੰਡੇ ਬੀਜਣੇ, ਕਿੱਕਰ ਬੀਜਣੀ ਹੈ, ਉਹ ਮਨ ਹੈ। ਫਿਰ ਉਦੋਂ ਬਾਅਦ ਅਸੀਂ ਬਚਨ, ਜਦੋਂ ਸਾਨੂੰ ਕਿਤੇ ਗੁੱਸਾ ਆਉਂਦਾ, ਪਹਿਲਾਂ ਸਾਨੂੰ ਗੁੱਸਾ ਆਉਂਦਾ, ਫਿਰ ਉਹ ਬਚਨ, ਫਿਰ ਉਹ ਗਾਲਾਂ ਕੱਢਦੇ ਹਾਂ, ਜਿਵੇਂ ਆਪਾਂ ਨੂੰ ਕਈ ਵਾਰੀ ਪਿਆਰ ਨਾਲ ਗੱਲ ਕਰਦੇ ਨੇ, ਕਈ ਵਾਰੀ ਉਹ ਕੁੱਤੇ ਵਾਲਾ ਸ਼ਬਦ ਵਰਤਦੇ ਨੇ ਉਹਨਾਂ ਦੇ, ਫਿਰ ਉਹਦੇ ਮਨ ਦੇ, ਫਿਰ ਜਦੋਂ ਬਚਨ ਕਰਦੇ ਫਿਰ ਗੁੱਸਾ ਆਉਂਦਾ, ਫਿਰ ਹੱਥ ਦੇ ਐਕਸ਼ਨ ਹੁੰਦੇ ਨੇ। ਸੋ ਇਸੇ ਤਰ੍ਹਾਂ ਹੀ ਸਾਨੂੰ ਇਹ ਤਿੰਨੇ ਚੀਜ਼ਾਂ 'ਤੇ ਕੰਟਰੋਲ ਕਰਨ ਦੀ ਲੋੜ ਆ ਕਿ ਮਨ ਸਾਡਾ ਪੋਜ਼ਿਟਿਵ ਜਾਵੇ। ਕਾਹਦੇ ਕਰਕੇ ਅਸੀਂ ਇੱਕ ਦੂਜੇ ਨਾਲ ਖਾਤਾ ਖੋਲਦੇ ਹਾਂ? ਤੁਸੀਂ ਇੱਕ ਨਾਲ ਨਫ਼ਰਤ ਕਰੋਗੇ, ਉਧਰੋਂ ਵੀ ਉਸੇ ਤਰ੍ਹਾਂ ਨਫ਼ਰਤ ਹੋਊਗੀ। ਕਿਉਂ ਨਹੀਂ ਆਪਾਂ ਇਗਨੋਰ ਕਰਦੇ, ਪਰਮਾਤਮਾ ਦੇ ਛੱਡ ਦਈਏ ਗੱਲਬਾਤ, ਸਾਰੀ ਕੁਝ ਠੀਕ ਹੋ ਜਾਂਦੀ ਹੈ। ਨਫ਼ਰਤ ਨਾਲ ਨਫ਼ਰਤ ਜਨਮ ਲੈਂਦੀ ਹੈ, ਪਿਆਰ ਨਾਲ ਪਿਆਰ ਜਨਮ ਲੈਂਦਾ। ਸੋ ਮਨ ਨੂੰ ਸਿੱਧੇ ਪਾਸੇ ਰੱਖੀ, ਜੋ ਸਿੱਧੇ ਪਾਸੇ ਰੱਖਾਂਗੇ ਸਾਡੇ ਬਚਨ ਵੀ ਸਿੱਧੇ ਹੋਣਗੇ। ਕਾਹਦੇ ਲਈ? ਥੋੜ੍ਹੇ ਮੋਟੇ ਕੰਟਰੋਲ ਕਰ ਲਓ ਸ਼ਬਦਾਂ 'ਚ, ਹੈ ਨਾ। ਜੇ ਗੁੱਸਾ ਆਉਂਦਾ 2 ਮਿੰਟ ਟਾਲ ਲਓ, ਜਿਵੇਂ ਮੈਂ ਅੱਗੇ ਵੀ ਦੱਸੀ ਵੀ ਜੇ ਗੁੱਸਾ ਆਉਂਦਾ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ, ਉਹਦਾ ਫਾਇਦਾ ਹੋ ਜਾਂਦਾ। ਜੇ ਕੋਈ ਥੋੜ੍ਹਾ ਜਿਹਾ ਟਾਲ ਦਿਓਗੇ, ਤੁਹਾਡੀ ਜਿਹੜੀ ਕਰਮ ਬੁਰੇ ਕਰਮ ਕਰਨ ਤੋਂ ਬਚ ਜਾਓਗੇ। ਇਸ ਤਰ੍ਹਾਂ ਸਾਡੇ ਕਰਮ ਨੇ। ਸੋ ਕਰਮਾਂ ਦੀ ਇਸ ਤਰ੍ਹਾਂ ਮਨ, ਬਚਨ ਅਤੇ ਕਰਮ ਕਿਸਾਨ ਹੈ, ਜਾਂ ਕਿਸਾਨ ਦੀ ਡਿਸੀਜਨ ਹੈ। ਇਸ ਤਰ੍ਹਾਂ ਸਾਡਾ ਡਿਸੀਜਨ ਹੈ, ਅਸੀਂ ਕੀ ਕੰਮ ਕਰਨਾ। ਚੰਗੇ ਬੀਜ ਪਾਓਗੇ, ਚੰਗੀ ਫਸਲ ਆਜੂਗੀ, ਮਾੜੇ ਬੀਜ ਪਾਓਗੇ, ਮਾੜੀ ਫਸਲ ਆਜੂਗੀ। ਇਹੀ ਤਾਂ ਇੱਕ ਯੂਨੀਵਰਸਲ ਟਰੁੱਥ ਹੈ। ਸੋ ਮੇਰੇ ਖਿਆਲ ਟਾਈਮ ਹੁਣ ਸਾਡਾ 2-3 ਮਿੰਟ ਹੀ ਨੇ, ਸੋ 30 ਸੈਕਿੰਡ ਨੇ। ਸੋ ਆਪਾਂ 30 ਸੈਕਿੰਡ ਦੇ ਵਿੱਚ ਹੀ ਖਤਮ ਕਰ ਦੇਣਾ। ਐਨਕਾਂ ਦੀ ਕਲੋਜ਼ਿੰਗ ਆਊਟ ਸੇਲ ਲੱਗੀ ਹੈ ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ, 12 ਵਜੇ ਤੋਂ ਲੈ ਕੇ 5 ਵਜੇ ਤੱਕ। ਤੁਸੀਂ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ ਆ ਸਕਦੇ ਹੋ। ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ, ਸ਼ਨੀਵਾਰ ਅਤੇ ਐਤਵਾਰ ਨੂੰ। ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ, 11 ਤੋਂ ਲੈ ਕੇ 2 ਵਜੇ ਤੱਕ। ਜੇ ਮੈਂ ਕਿਸੇ ਨੂੰ ਵੱਧ ਕਰਕੇ ਆ ਗਿਆ ਹੋਵੇ, ਮੈਂ ਓਪਨ ਏਅਰ ਕਹਿਣਾ, ਕਿਉਂਕਿ ਮਨ ਤਾਂ ਸਾਡਾ ਵੀ ਹੈ। ਮੈਂ ਕਿਹੜਾ ਕੋਈ ਉੱਪਰੋਂ ਉੱਤਰ ਕੇ ਆਇਆ, ਮੈਂ ਇਸੇ ਸੁਸਾਇਟੀ 'ਚ ਰਹਿਣਾ, ਕੋਸ਼ਿਸ਼ ਕਰੀ ਦੀ ਹੈ। ਸੋ ਸਟਿਲ ਕਿਸੇ ਨੂੰ ਮੈਂ ਹਰਟ ਕੀਤਾ ਜਾਂ ਉਹਨਾਂ ਭਾਈ ਸਾਹਿਬ ਨੂੰ ਜੋ ਕੁਛ ਕੀਤਾ, ਗੁੱਡ ਲੱਕ ਫਾਰ ਦੈਮ, ਹਾਂਜੀ। ਸੋ ਸੋਰੀ ਫਾਰ ਹਿਮ ਟੂ, ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
جیسے مزید کاروبار اور خدمات دوبارہ کھل رہی ہیں، ہم سب کو ایک دوسرے کو محفوظ رکھنے کی کوشش جاری رکھنی چاہیے۔ جسمانی فاصلہ رکھنے کا عمل جاری رکھیے اور 2 میٹر کا فاصلہ رکھیں۔ جہاں جسمانی فاصلہ رکھنا دشوار ہو اور لازمی ہو، وہاں فیس ماسک پہنیں۔ کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے، تو آپ معائنہ کروائیں۔ گھر کے اندر یا باہر محفوظ رہیں، زندگیاں بچائیں۔ مزید معلومات کے لیے ontario.ca/coronavirus ملاحظہ کریں۔ حکومت اونٹیریو کی جانب سے ادائیگی کرتا۔
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نے تہاڈا گھر، پریوار تے تہاڈے بچے سانجے نے۔ اس وقت کئی سوال اٹھتے نے کہ پراپرٹی کس کول جائے گی، کسٹڈی کس نو ملے گی، تے زندگی دی سب تو پیاری دولت بچے کس کول رہن گے۔
ایس این ایس لوئرز کو انہاں سارے سوالاں دے جواب تے تہاڈے حق لے لڑن واسطے لیاقت ہے۔ اپنے حق جانن لئی یا سلان لین لئی اج ہی ایس این ایس لوئرز نو کال کرو 416-655-2000۔
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
विलेज टेस्ट अब टेक आउट मेन्यू के साथ दोपहर 2 बजे से लेके रात 2 बजे तक। क्लोज ऑन ट्यूसडे। لذیذ کڑاہی، میٹ ڈشز، کباب، حلیم، بریانی اور مزیدار کومبوز.
پیریئر از ناؤ اوپن ایٹ ویلیج ڈیز فرام 6 PM ٹو 11 PM. فور ٹیک آؤٹ ڈیلیوری اینڈ پیریئر ریزرویشن کال
9052323663 ویلیج ٹیسٹ 4141 ڈکسی روڈ ان مسساگا.
بٹالہ سپر مارکیٹ حلال میٹ تے سبزیاں نالے پھل بھی تازہ ملدے ایتھے مچھلی انڈے دودھ دہی تے سستے چاول ملدے بھلے پکوڑیاں تازہ مٹھائیاں گرم سموسے ملدے بٹالہ سپر مارکیٹ
سکارپورو دی واحد تے مثالی